ਸਾਕੀ 26 ਵੀ ਸਧਾਰਨ। ਬਕਾਲੇ ਦਾ ਰਹਿਣ ਵਾਲਾ ਇੱਕ ਲੋਹਾਰ ਸੀ ਜਿਸ ਦਾ ਨਾਮ ਸੀ ਸਧਾਰਨ। ਇਹ ਗੋਇੰਦਵਾਲ ਬਾਵਲੀ ਦੀ ਸੇਵਾ ਕਰਨ ਲਈ ਆ ਰਿਹਾ। ਜੋ ਸੇਵਾ ਲੋਹੇ ਦੀ ਹੁੰਦੀ ਸੀ ਇਹੀ ਕਰਦਾ ਸੀ, ਲੱਕੜੀ ਦਾ ਕੰਮ ਵੀ ਸਵਾਰ ਦਿੰਦਾ ਸੀ। ਇਹ ਗੁਰਬਾਣੀ ਦਾ ਰਸੀਆ ਤੇ ਨਾਮ ਦਾ ਪ੍ਰੇਮੀ ਸੀ। ਇਸ ਕਰਕੇ ਆਪਾ ਭਾਵ ਜੋ ਮਨ ਕਰਕੇ ਹੁੰਦਾ ਹੈ ਇਸ ਨੇ ਜਿੱਤ ਲਿਆ ਹੋਇਆ ਸੀ। ਹੁਣ ਤਨ ਨਾਲ ਸੇਵਾ ਕਰਕੇ ਵੀ ਇਸ ਨੇ ਆਪਾ ਭਾਵ ਜਿੱਤ ਦਿਖਾਇਆ, ਅਟੁੱਟ ਘਾਲ ਕੀਤੀ ਗੁਰੂ ਜੀ ਦਾ ਫੁਰਮਾਨ। ਇਸ ਪ੍ਰਤੀ ਜੋ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਇਉਂ ਲਿਖਿਆ ਹੈ, ਤੈ ਮੇਰੀ ਛੰਡੀ ਸੇਵਾ ਕੀਆ ਹੈ, ਅਬ ਤੇਰਾ ਨਾਉ ਸੰਤ ਸਧਾਰਨ ਹੁਆ। ਤੈ ਮੇਰੀ ਛੰਡੀ ਸੇਵਾ ਕੀਆ ਹੈ, ਅਬ ਤੇਰਾ ਨਾਉ ਸੰਤ ਸਧਾਰਨ ਹੁਆ। ਤੂੰ ਜਾਏ ਕਰ ਘਰ ਬੈਠ ਕਰ ਗੋਬਿੰਦ ਕਾ ਭਜਨ ਕਰ, ਸਤਨਾਮ ਕਾ ਮੰਤਰ ਜਪ ਅਰਜ ਪਾਓ। ਇਹ ਸਤਪੁਰਖ ਬੜਾ ਕਰਨੀ ਵਾਲਾ ਹੋਇਆ ਹੈ। 22 ਮੰਜੀਆਂ ਵਿੱਚੋਂ ਇਹ ਵੀ ਮੰਜੀ ਵਾਲਾ ਗਿਣਿਆ ਜਾਂਦਾ ਹੈ। ਇਹ ਬਕਾਲੇ ਦਾ ਸੀ। ਇਸ ਦੀ ਔਲਾਦ ਮਹਿਤਪੁਰ ਜ਼ਿਲ੍ਹਾ ਜਲੰਧਰ ਵਿੱਚ ਸੁਣੀ ਦੀ ਹੈ। ਸੂਚਨਾ: ਸਧਾਰਨ ਗੁਰੂ ਘਰ ਵਿੱਚ ਤ੍ਰੈ ਹੋਏ ਹਨ। ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਤ ਪ੍ਰੇਮੀ ਪੂਰਨ ਬ੍ਰਹਮ ਗਿਆਨੀ ਸਿੱਖ ਸੀ। ਦੂਜਾ ਇਹ ਜੋ ਸਤਿਗੁਰੂ ਅਮਰਦਾਸ ਜੀ ਦਾ ਸਿੱਖ ਸੀ, ਜਿਸ ਦਾ ਪ੍ਰਸੰਗ ਬਾਵਲੀ ਵਾਲਾ ਉੱਪਰ ਆਇਆ ਹੈ। ਤੀਸਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਜੋ ਕਰਤਾਰਪੁਰ ਉਸਾਰਨ ਵਿੱਚ ਸਹਾਈ ਰਿਹਾ। ਇਹ ਤਰਖਾਣੇ ਕੰਮ ਦਾ ਚੰਗਾ ਮਿਸਤਰੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 27 ਵੀ ਖਿੱਚਣਾ। ਲਿਖੇ ਹੋਏ ਸਾਰੇ ਇਤਿਹਾਸਾਂ ਤੋਂ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਜੈਸੇ ਖਿਮਾਵੰਤ, ਪਿਆਰ ਪੁੰਜ, ਦਿਆਲੂ, ਜਗਤ ਤਾਰਨਹਾਰ, ਗੁਰੂ ਜੀ ਦਾਤ, ਨੇਕੀ ਕੁੱਲ ਦਾ ਜੀਵਨ ਵੀ ਖੇਚਣਾ ਤੋਂ ਬਿਨਾਂ ਨਹੀਂ ਲੰਘਿਆ। ਇਸ ਦੁਨੀਆਂ ਦੇ ਬੰਦੇ ਕੁਛ ਇੱਥੋਂ ਦੇ ਥੋੜੇ ਦਿਨਾਂ ਦੇ ਜੀਵਨ ਲਈ ਵੀ ਮਨੁੱਖੀ ਆਚਰਣ ਤੋਂ ਨੀਵੇਂ ਹੋ ਹੋ ਕੰਮ ਕਰਦੇ ਹਨ ਕਿ ਜਿਨ੍ਹਾਂ ਦਾ ਲਾਭ ਤਾਂ ਜੀਵਨ ਮਾਤਰ ਲਈ ਵੀ ਘੱਟ ਹੀ ਨਿਭਦਾ ਹੈ, ਹਾਨੀ ਰੂਹ ਦੀ ਸਾਥਣ ਬਣ ਜਾਂਦੀ ਹੈ। ਇਸ ਦੁਨੀਆਂ ਦੇ ਬੰਦੇ ਕੁਛ ਇੱਥੋਂ ਦੇ ਥੋੜੇ ਦਿਨਾਂ ਦੇ ਜੀਵਨ ਲਈ ਵੀ ਮਨੁੱਖੀ ਆਚਰਣ ਦੇ ਨੀਵੇਂ ਹੋ ਹੋ ਕੰਮ ਕਰਦੇ ਹਨ ਕਿ ਜਿਨ੍ਹਾਂ ਦਾ ਲਾਭ ਤਾਂ ਜੀਵਨ ਮਾਤਰ ਲਈ ਵੀ ਘੱਟ ਹੀ ਨਿਭਦਾ ਹੈ, ਹਾਨੀ ਰੂਹ ਦੀ ਸਾਥਣ ਬਣ ਜਾਂਦੀ ਹੈ। ਭਾਈ ਪਾਰੋ ਜੀ ਦੀ ਬਿਨੈਤੇ ਉਦਮ ਤੇ ਗੋਇੰਦਵਾਲ ਵਿੱਚ ਸਾਰੀ ਸਾਧ ਸੰਗਤ ਨੂੰ ਸੱਦਾ ਦੇ ਕੇ ਇੱਕ ਭਾਰੀ ਜੋੜ ਮੇਲਾ ਕੀਤਾ ਗਿਆ ਸੀ। ਇਸ ਦਾ ਪ੍ਰਯੋਜਨ ਗੁਰਸਿੱਖੀ ਵਿੱਚ ਮੈਤਰੀ ਪ੍ਰੇਮ ਤੇ ਨਾਮ ਸੋਹਿਲੇ ਦਾ ਪ੍ਰਚਾਰ ਤੇ ਲਮੇਰਾ ਕਰਨਾ ਸੀ ਕਿ ਸਿੱਖੀ ਦਾ ਆਦਰਸ਼ਕ ਜੀਵਨ ਜੋ ਸਾਈ ਨਾਲ ਸਦਾ ਪੈਵੰਦ ਹੋਏ ਰਹਿਣ ਤੇ ਸ੍ਰਿਸ਼ਟੀ ਨੂੰ ਸਦਾ ਸੁਖ ਦੇਣ ਲਈ ਅੰਗਿਆ ਗਿਆ ਹੈ, ਵਧੀਕ ਫੈਲੇ ਤੇ ਜਗਤ ਵਿੱਚ ਖੁਦਗਰਜ਼ੀ ਤੇ ਇਸ ਦਾ ਕਾਰਨ ਹਉਮੈ ਘਟੇ, ਜਿਸ ਕਰਕੇ ਮਨੁੱਖ ਪਰਸਪਰ ਸੁਖੀ ਜੀਵਨ ਬਸਰ ਕਰਨ। ਪਰ ਇਸ ਨਵੇਂ ਆਦਰਸ਼ਕ ਜੀਵਨ ਵਿੱਚ ਬਨਾਵਟਾਂ ਦਾ ਤਿਆਗ ਸੀ, ਦਿਖਾਵੇ ਦੇ ਜੀਵਨ ਵੱਲ ਕੰਢ ਸੀ। ਇਹ ਗੱਲਾਂ ਨਾ ਸੁਖਾਈਆਂ, ਪੁਰਾਣੀਆਂ ਲੀਹਾਂ ਮਾਤਰ ਤੇ ਟੁਰ ਰਹੇ ਧਰਮ ਦੇ ਪੂਜੇ ਬਣ ਬੈਠੇ ਆਗੂਆਂ, ਪੰਡਤਾਂ, ਬ੍ਰਾਹਮਣਾਂ, ਜੋਗੀਆਂ ਤੇ ਸਾਧੂਆਂ ਆਦਿਕਾਂ ਨੂੰ ਪਰਸਪਰ ਖਾਣੇ ਦੀ ਖੁੱਲ, ਸੰਗਤ ਪੰਗਤ ਵਿੱਚ ਜਾਤ ਪਾਤ ਭੇਦ ਦਾ ਤਿਆਗ, ਵਰਨ ਆਸ਼ਰਮ ਖੱਤਰੀਆਂ ਤੱਕ ਵੀ ਨਾ ਸੁਖਾਇਆ। ਲੱਗੇ ਪਰਸਪਰ ਸਲਾਹਾਂ ਮਸ਼ਵਰੇ ਤੇ ਘੋਰ ਮਸੌਰੇ ਹੋਣ। ਕਈ ਵਾਰ ਸਲਾਹ ਹੋਈ ਕਿ ਗੁਰੂ ਜੀ ਤੇ ਕੋਈ ਰੋਪ ਪਾਇਆ ਜਾਵੇ, ਕਦੇ ਭਾਈਚਾਰੇ ਦਾ, ਕਦੇ ਵਡੱਕਿਆਂ ਦਾ ਤੇ ਅੰਤ ਲਾਹੌਰ ਦੇ ਵੱਡੇ ਹਾਕਮ ਦਾ। ਪਰ ਗੱਲ ਰਹਿ ਜਾਂਦੀ ਰਹੀ ਸਿਰੇ ਨਾ ਚੜੀ। ਪਹਿਲੇ ਯਤਨ ਜੋ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੂੰ ਚੁੱਕ ਚੁਕਾ ਦੇ ਸਨ, ਨਾ ਕਾਮਯਾਬ ਰਹਿ ਚੁੱਕੇ ਸਨ। ਜਦ ਬਾਉਲੀ ਆਰੰਭੀ ਗਈ ਤੇ ਕੰਮ ਟੁਰ ਪਿਆ ਤਾਂ ਸੰਗਤਾਂ ਉਮੰਡ ਕੇ ਆਈਆਂ ਤੇ ਗੁਰੂ ਐਸ਼ਵਰ ਤੇ ਨਵੇਂ ਤੁਰੇ ਪੰਥ ਦਾ ਬੋਲਬਾਲਾ ਵਡੇਰਾ ਨਜ਼ਰ ਪਿਆ ਤਾਂ ਹੋਰ ਖੁਣਸ ਭੜਕ ਉੱਠੀ। ਈਰਖਾ ਦਾ ਸਵਾਤਮ ਹੈ ਕਿ ਜਿਉਂ ਜਿਉਂ ਉਸ ਦਾ ਪ੍ਰਤਾਪ ਵਧੇ ਕਿ ਜਿਸ ਨਾਲ ਈਰਖਾ ਹੈ ਇਹ ਤਿਉਂ ਤਿਉਂ ਵੱਧਦੀ ਤੇ ਅੰਗ ਅੱਗ ਵਾਂਗੂ ਭੜਕਦੀ ਹੈ। ਇਹੋ ਵਸਤੂ ਹੈ ਜੋ ਦੁਨੀਆਂ ਨੂੰ ਨਰਕ ਬਣਾਉਂਦੀ ਹੈ, ਜੋ ਮਨੁੱਖ ਨੂੰ ਮਨੁੱਖ ਨਾਲ, ਕੌਮ ਨੂੰ ਕੌਮ ਨਾਲ ਤੇ ਦੇਸ਼ ਨੂੰ ਦੇਸ਼ ਨਾਲ ਲੜਾ ਦਿੰਦੀ ਹੈ। ਪਰ ਇੱਥੇ ਇੱਕ ਪਾਸੇ ਤਾਂ ਈਰਖਾ ਹੈ ਜੋ ਈਰਖਾਲੂਆਂ ਨੂੰ ਈਰਖਾ ਕੀਤੇ ਗਏ ਨਾਲ ਵੱਧਦੀ ਪਈ ਹੈ, ਦੂਜੇ ਪਾਸੇ ਖਿਮਾ ਦਾ ਸਰੂਪ ਹਨ ਜੋ ਈਰਖਾ ਬਦਲੇ ਪਿਆਰ ਕਰਦੇ ਹਨ, ਦਾਤਾਂ ਦਿੰਦੇ ਹਨ, ਦਿੰਦੇ ਹੀ ਦਿੰਦੇ ਹਨ। ਉਹਨਾਂ ਦਾ ਲੰਗਰ ਹਰ ਇੱਕ ਲਈ ਖੁੱਲ੍ਹਾ ਹੈ। ਕਿਸੇ ਜਾਤ ਮਜ਼ਹਬ ਦਾ ਆਵੇ, ਸੱਜਣ ਮਿੱਤਰ ਵੈਰੀ ਆਵੇ, ਹਰੇਕ ਨੂੰ ਭੋਜਨ ਮਿਲਦਾ ਹੈ। ਰਾਤ ਨੂੰ ਲੰਗਰ ਤੇ ਖਰਚ ਹੋ ਕੇ ਜੋ ਬਚ ਰਵੇ, ਪੱਕਾ ਕਿ ਰਸਤਾ ਹੀ ਹੋਣ, ਉਹ ਸਭ ਗ੍ਰਾਂ ਦੇ ਗਰੀਬਾਂ ਤੇ ਮੁਸਾਫਰਾਂ ਨੂੰ ਵੰਡ ਦਿੱਤਾ ਜਾਂਦਾ ਹੈ। ਆਈ ਚਲਾਈ ਆਕਾਸ਼ੀ ਵਿਰਤ ਹੈ, ਵਰਤਾਓ ਸਭ ਨਾਲ ਪ੍ਰੇਮ ਦਾ ਹੈ। ਜਿਨ੍ਹਾਂ ਵੱਲੋਂ ਖੇਚਲ ਪੁੱਜੇ ਉਹਨਾਂ ਨਾਲ ਵੀ ਤੰਗ ਦਿਲੀ ਨਹੀਂ ਹੈ। ਹਰੀਪੁਰ ਤੋਂ ਲੱਕੜੀ ਮੰਗਾਈ, ਗੋਇੰਦਵਾਲ ਵਿੱਚ ਘਰ ਉਸਾਰਨ ਵਾਲੇ ਆਪਣੇ ਬੇਗਾਨੇ ਸਭ ਨੂੰ ਮੁਫ਼ਤ ਵੰਡ ਦਿੱਤੀ। ਪਰ ਫਿਰ ਵੀ ਹਸੂਦ ਸਾੜ ਵਾਲੇ ਸੀਨਿਆਂ ਵਿੱਚ ਠੰਡ ਨਾ ਵਰਤੀ। ਇਸ ਦਾ ਕਾਰਨ ਇਹ ਹੈ ਕਿ ਹਸਦ ਕਰਨ ਵਾਲੇ ਹਸਦ ਦਾ ਕਾਰਨ ਉਸਦੇ ਆਪਣੇ ਸੀਨੇ ਵਿੱਚ ਬੈਠਾ ਹੁੰਦਾ ਹੈ, ਜੋ ਉਸ ਦਾ ਆਪਣਾ ਸੁਭਾਵ ਹੁੰਦਾ ਹੈ। ਸੋ ਹੁਣ ਈਰਖਾਲੂ ਦਿਮਾਗਾਂ ਨੇ ਇੱਕ ਕਾਢ ਕੱਢੀ ਕਿ ਗੋਂਦਾ ਮਰਵਾਹਾ, ਜੋ ਗੁਰੂ ਜੀ ਦਾ ਪਰਮ ਸ਼ਰਧਾਲੂ ਸੀ, ਮਰ ਚੁੱਕਾ ਹੈ। ਉਸ ਦਾ ਪੁੱਤਰ ਉਸ ਦੀ ਥਾਵੇਂ ਹੈ। ਉਹ ਗੁਰੂ ਕੇ ਪ੍ਰਤਾਪ ਨਾਲ ਕੁਛ ਖੁਣਸਦਾ ਹੈ। ਉਸ ਨੂੰ ਅੱਗੇ ਲਾਈਏ ਤੇ ਉਸ ਦੀ ਖੁਦਗਰਜ਼ੀ ਦੀ ਅਗਨੀ ਨੂੰ ਭੜਕਾ ਕੇ ਉਸ ਨੂੰ ਸਤਿਗੁਰ ਦੇ ਗਲੇ ਪਾ ਦੇਈਏ। ਇਹ ਵਿਚਾਰ ਤੇ ਇਹ ਵਿਉਂਤ ਅੰਤ ਨੂੰ ਬੱਜੀ ਕਿ ਇਹ ਲਾਹੌਰ ਜਾ ਕੇ ਸ਼ਿਕਾਇਤ ਕਰੇ, ਅਰਜ਼ੀ ਪਾਵੇ ਕਿ ਮੇਰੇ ਪਿਓ ਨੇ ਆਪਣੇ ਪਿੰਡ ਵਿੱਚ ਇੱਕ ਸਾਧੂ ਵਸਾਇਆ ਸੀ, ਉਹ ਸਾਡੀਆਂ ਭੂਆਂ ਦਬਾਈ ਜਾਂਦਾ ਹੈ ਤੇ ਹੁਣ ਸਾਡੀ ਬਾਕੀ ਭੂ ਉੱਤੇ ਕਬਜ਼ਾ ਕਰਕੇ ਮੱਲੋ ਮੱਲੀ ਬਾਉਲੀ ਬਣਾ ਰਿਹਾ ਹੈ, ਉਸ ਨੂੰ ਬੇਦਖਲ ਕੀਤਾ ਜਾਵੇ। ਸਵਾਨਹ ਉਮਰੀ ਗੁਰੂ ਅਮਰਦਾਸ ਵਿੱਚ ਲਿਖਿਆ ਹੈ ਕਿ ਜਦੋਂ ਜ਼ਾਫਰ ਬੇਗ ਲਾਹੌਰ ਦਾ ਹਾਕਮ ਸੀ, ਉਸਨੇ ਮੁਕੱਦਮਾ ਸੁਣਿਆ। ਫਿਰ ਗੁਰੂ ਜੀ ਨੂੰ ਹੁਕਮ ਘੱਲਿਆ ਕਿ ਮੁਕੱਦਮੇ ਦੀ ਪੈਰਵੀ ਮੇਰੀ ਕਚਹਿਰੀ ਵਿੱਚ ਕੀਤੀ ਜਾਵੇ। ਗੁਰੂ ਜੀ ਨੇ ਭਾਈ ਜੇਠੇ ਸ੍ਰੀ ਰਾਮਦਾਸ ਜੀ ਨੂੰ ਘੱਲਿਆ। ਹਾਕਮ ਨੇ ਜੇਠਾ ਜੀ ਦਾ ਬਿਆਨ ਸੁਣ ਕੇ ਕਿਹਾ ਕਿ ਜੇਠਾ ਜੀ, ਆਪ ਦਾ ਕਹਿਣਾ ਸੱਤਿਆ ਜਾਪਦਾ ਹੈ, ਦਾਵਾ ਝੂਠਾ ਮਲੂਮ ਪੈਂਦਾ ਹੈ, ਪਰ ਮੈਂ ਫੈਸਲਾ ਅਜੇ ਨਹੀਂ ਕਰਦਾ। ਮੈਂ ਦੌਰੇ ਆਵਾਂਗਾ ਤਾਂ ਉੱਥੇ ਮੌਕੇ ਦੀ ਉਗਾਹੀ ਤੇ ਹੋਰ ਸਬੂਤ ਲੈ ਕੇ ਫੈਸਲਾ ਕਰਾਂਗਾ। ਸੋ ਜਦ ਉਹ ਦੌਰੇ ਆਇਆ ਤਾਂ ਗੋਇੰਦਵਾਲ ਦੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਕੀਤੇ ਗਏ ਤਾਂ ਹਾਕਮ ਨੂੰ ਲੋਕਾਂ ਦੱਸਿਆ ਕਿ ਗੁਰੂ ਜੀ ਬੇਗਰਜ਼ ਰੱਬ ਦੇ ਪਿਆਰੇ ਹਨ, ਹਰ ਜਾਤ ਹਰ ਮਤ ਲਈ ਲੰਗਰ ਚੱਲਦਾ ਹੈ, ਦਿਨ ਰਾਤ ਕਥਾ ਕੀਰਤਨ ਨਾਮ ਜਾਰੀ ਰਹਿੰਦਾ ਹੈ, ਕਿਸੇ ਨਾਲ ਰਾਗ ਦੁਆਖ ਨਹੀਂ, ਕਿਸੇ ਨਾਲ ਕਿਸੇ ਮਾਲ ਤੇ ਮਿਲਕ ਤੇ ਦਾਵਾ ਨਹੀਂ ਬਣਦੇ। ਇਹਨਾਂ ਦੇ ਸੇਵਕ ਹਰੀਪੁਰ ਦੇ ਰਾਜੇ ਨੇ ਗੇਲੀਆਂ ਤੇ ਸ਼ਤੀਰ ਲੱਕੜੀ ਦੇ ਕੱਲੇ ਆਪ ਨੇ ਬਿਨਾਂ ਇੱਕ ਪਾਈ ਲਏ ਦੇ ਆਪਣੇ ਬੇਗਾਨੇ ਸਭ ਨੂੰ ਵੰਡ ਦਿੱਤੇ। ਜਿਸ ਮਕਾਨ ਵਿੱਚ ਉਹ ਆਪ ਵਸਦੇ ਹਨ, ਉਹ ਗੋਂਦੇ ਨੇ ਆਪ ਉਸਾਰ ਕੇ ਅਰਪਣ ਕੀਤਾ ਸੀ ਤੇ ਵੱਡੇ ਸਤਿਗੁਰਾਂ ਦੇ ਸੌ ਤਰਲੇ ਕਰਕੇ ਗੁਰੂ ਅਮਰਦਾਸ ਜੀ ਦਾ ਨਿਵਾਸ ਇੱਥੇ ਪ੍ਰਵਾਨ ਕਰਵਾਇਆ ਸੀ। ਆਪ ਜੀ ਦੇ ਭਾਈ ਬੰਦਾ ਨੇ ਜੋ ਘਰ ਕੋਠੇ ਪਾਏ ਹਨ, ਆਪ ਦੇ ਕਹਿਣੇ ਤੇ ਪਾਏ ਹਨ ਤੇ ਭੌਂ ਦੇ ਮੁੱਲ ਦਿੱਤੇ ਹਨ ਮਾਲਕ ਨੂੰ। ਹੁਣ ਜੇ ਬੌਲੀ ਬਣਨ ਲੱਗੀ ਹੈ, ਇਹ ਥਾਂ ਗੋਂਦੇ ਦੇ ਪੁੱਤਰ ਨੂੰ ਗੁਰੂ ਕੇ ਸਿੱਖਾਂ ਨੇ ਮਾਇਆ ਦੇ ਕੇ ਖਰੀਦੀ, ਪਰ ਜਿਨ੍ਹਾਂ ਨੇ ਰੋਬਰੂ ਮਾਇਆ ਦਿੱਤੀ ਸੀ ਉਹਨਾਂ ਦੀ ਇਹੀ ਉਗਾਹੀ ਭੁਗਤੀ। ਆਪ ਜੀ ਨੇ ਕਿਸੇ ਦੇ ਹੱਕ ਤੇ ਕੀ ਕਬਜ਼ਾ ਕਰਨਾ ਸੀ ਆਪ ਤਾਂ ਆਪਣਾ ਹੱਕ ਲੁਟਾਉਂਦੇ ਰਹਿੰਦੇ ਹਨ। ਮੌਜ ਆਵੇ ਤਾਂ ਸਭ ਕੁਝ ਛੱਡ ਕੇ ਤੁਰ ਪੈਣ। ਅੱਗੇ ਇੱਕ ਵਾਰ ਸਾਰਾ ਸਮਾਜ ਛੱਡ ਕੇ ਬਾਸਰ ਕੇ ਜਾ ਰਹੇ ਸਨ। ਗੁਰਿਆਈ ਉੱਤੇ ਜਬਰੀ ਕਬਜ਼ਾ ਕਰਨ ਵਾਲੇ ਖਡੂਰੋਂ ਸਾਹਿਬਜ਼ਾਦੇ ਦਾਤੂ ਜੀ ਆਏ ਸਨ। ਸ੍ਰੀ ਗੁਰੂ ਜੀ ਗੱਦੀ ਆਪੇ ਛੋੜ ਕੇ ਤੁਰ ਗਏ। ਫਿਰ ਗੁਰੂ ਸਿੱਖ ਤੇ ਇਹੋ ਮਰਵਾਹਾ ਹਜ਼ਾਰ ਤਰਲੇ ਤੇ ਮਿੰਨਤਾਂ ਕਰਕੇ ਗੁਰੂ ਜੀ ਨੂੰ ਇੱਥੇ ਲੈ ਆਏ ਸਨ। ਇਸ ਪ੍ਰਕਾਰ ਮੌਕੇ ਤੇ ਤ੍ਰਿਆਕਣਾ ਪਾਸੋਂ ਹਾਲਾਤ ਸੁਣ ਕੇ ਹਾਕਮ ਨੂੰ ਪੂਰੀ ਤਸੱਲੀ ਹੋ ਗਈ ਕਿ ਇਹ ਦਾਅਵਾ ਝੂਠਾ ਹੈ ਤੇ ਤਸਬੀ ਲੋਕਾਂ ਦੇ ਮਜ਼ਹਬੀ ਤਸਬ ਨਾਲ ਕੀਤੇ ਚੁੱਕ ਚੁਕਾ ਦਾ ਸਿੱਟਾ ਹੈ। ਸੋ ਉਸ ਮਰਵਾਹੇ ਦੇ ਵਿਰੁੱਧ ਫੈਸਲਾ ਕਰਕੇ ਚਲਾ ਗਿਆ। ਇਹ ਵੀ ਲਿਖਿਆ ਹੈ ਕਿ ਜ਼ਾਫਰ ਬੇਗ ਲਾਹੌਰ ਜਾਂਦਾ ਘੋੜੇ ਤੋਂ ਡਿੱਗ ਪਿਆ, ਧੌਣ ਭੱਜ ਗਈ ਤੇ ਸਿਆਂ ਵਰਿਆਂ ਦਾ ਹੋ ਗਿਆ। ਉਸ ਦੀ ਥਾਂ ਉਸ ਦਾ ਬੇਟਾ ਤਾਹਰ ਬੇਗ ਹੋ ਗਿਆ। ਉਹ ਪਿਤਾ ਦੇਗ ਨਾਲ ਗੁਰੂ ਘਰ ਵੇਖ ਕੇ ਗਿਆ ਸੀ। ਉਹ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ ਸੀ। ਇਹ ਵੀ ਗੱਲ ਚਲੀ ਆਉਂਦੀ ਹੈ ਕਿ ਜ਼ਾਫਰ ਬੇਗ ਨੇ ਜਦ ਸਭ ਸ਼ਹਾਦਤਾਂ ਲੈ ਲਈਆਂ, ਤਸੱਲੀ ਹੋ ਗਈ, ਤਦ ਵੀ ਉਹ ਕਰਾਮਾਤੀ ਸ਼ਕਤੀ ਵੇਖਣ ਦੇ ਸ਼ੌਕ ਵਿੱਚ ਆ ਗਿਆ, ਜੋ ਕਿ ਮੁਸਲਮਾਨਾਂ ਵਿੱਚ ਫਕੀਰ ਜਾਂ ਪੈਗੰਬਰ ਦੀ ਅਜ਼ਮਾਇਸ਼ ਕਰਨ ਵਾਸਤੇ ਉਹ ਜ਼ਰੂਰੀ ਅੰਗ ਸਮਝਦੇ ਹਨ। ਚੁਨਾਂਚੇ ਉਸ ਨੇ ਲੱਗ ਰਹੀ ਬਾਵਲੀ ਦੀ ਧਰਤੀ ਤੇ ਖੜੋ ਕੇ ਅੱਖਾਂ ਮੀਟ ਕੇ ਕਿਹਾ, ਐ ਜ਼ਿਮੀ, ਤੂੰ ਖੁਦ ਬਤਾ ਤੂੰ ਕਿਸ ਦੀ ਹੈ। ਜ਼ਿਮੀ ਵਿੱਚੋਂ ਆਵਾਜ਼ ਆਈ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ। ਇਹ ਤ੍ਰੈ ਫੇਰ ਸੁਣ ਕੇ ਜ਼ਾਫਰ ਬੇਗ ਕੰਬਿਆ ਤੇ ਝੱਟ ਫੈਸਲਾ ਦੇ ਦਿੱਤਾ ਕਿ ਮਦਈ ਦਾ ਦਾਅਵਾ ਝੂਠਾ ਹੈ। ਤਾਹਰ ਬੇਗ ਤੇ ਵੀ ਇਸ ਦਾ ਭਾਰੀ ਅਸਰ ਹੋਇਆ। ਚਾਹੀਦਾ ਸੀ ਕਿ ਉੱਪਰਲੀ ਹੋਣਹਾਰ ਹੋ ਕੇ ਹੱਠੀਆਂ ਦੇ ਹੱਟ ਜਾਂਦੇ, ਪਰ ਉਹ ਦੂਣੇ ਹੋਰ ਤੁਲ ਪਏ। ਨਮੋਸ਼ੀ ਨੇ ਖਬਰੇ ਚੇ ਚਾੜ ਦਿੱਤੀ, ਇਉਂ ਜਾਪਦਾ ਹੈ ਕਿ ਹੁਣ ਸਾਰਿਆਂ ਨੂੰ ਪਾਤਸ਼ਾਹ ਪਾਸ ਸ਼ਿਕਾਇਤ ਕਰਨ ਦੀ ਗੱਲ ਸੁੱਝੀ। ਮੁਗਲ ਪਾਤਸ਼ਾਹਾਂ ਦੇ ਵੇਲੇ ਇੱਕ ਵਿਉਂਤ ਜਾਰੀ ਸੀ ਕਿ ਜੇ ਕਿਸੇ ਨੂੰ ਨਿਆਂ ਪ੍ਰਾਪਤ ਨਾ ਹੋਵੇ ਤਾਂ ਪਾਤਸ਼ਾਹ ਤੱਕ ਫਰਿਆਦ ਪਹੁੰਚ ਸਕੇ। ਜਹਾਂਗੀਰ ਨੇ ਤਾਂ ਇੱਕ ਸੰਗਲ ਲਾ ਛੱਡਿਆ ਸੀ, ਜੋ ਛੇੜੇ ਤਾਂ ਅੰਦਰ ਟਲ ਖੜਕ ਪੈਂਦਾ ਸੀ ਤੇ ਪਾਤਸ਼ਾਹ ਨੂੰ ਖਬਰ ਹੋ ਜਾਂਦੀ ਸੀ ਕਿ ਕੋਈ ਫਰਿਆਦੀ ਆਇਆ ਹੈ। ਇਸੇ ਤਰ੍ਹਾਂ ਅਕਬਰ ਦੇ ਵੇਲੇ ਖਾਸ ਮੈਲਾ ਵੇਸ ਕਰਕੇ ਜਾਣ ਦੀ ਰਵਾਇਤ ਚੱਲੀ ਆਉਂਦੀ ਸੀ, ਜਿਸ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਫਰਿਆਦੀ ਆਇਆ ਹੈ। ਕਿਸੇ ਦਰਬਾਰੀ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਕਾਗਜ਼ ਦੇ ਕੱਪੜੇ ਪਹਿਨ ਕੇ ਜਾਇਆ ਕਰਦਾ ਸੀ। ਨੀਲੇ, ਕਾਲੇ, ਮੈਲੇ ਕੱਪੜਿਆਂ ਵਾਲੀ ਤਰਕੀਬ ਕਿ ਪਾਤਸ਼ਾਹ ਤੱਕ ਦੁਖੀ ਦੀ ਪਹੁੰਚ ਹੋ ਸਕੇ, ਅਕਬਰ ਨੇ ਜਾਰੀ ਕਰ ਦਿੱਤੀ ਦੱਸੀ ਜਾਂਦੀ ਹੈ। ਸੋ ਰਿਵਾਜ ਜਦੋਂ ਸੀ ਉਸ ਮੁਜਬ ਮਰਵਾਹੇ ਨੇ ਆਪਣੇ ਇੱਕ ਨੌਕਰ ਨੂੰ ਨੀਲੀ ਕਾਲੀ ਟਾਕੀਆਂ ਦੀ ਬਣੀ ਕਬਾ ਪਹਿਨਾ ਲਈ, ਜਿਸ ਵਿੱਚ ਮੈਲ ਭਰੀ ਹੋਈ ਸੀ, ਜੂਆਂ ਤੇ ਕੀੜੇ ਵੀ ਸਨ। ਨੌਕਰ ਨੇ ਮੂੰਹ ਵੀ ਕਾਲਾ ਕਰ ਲਿਆ। ਇਹ ਤੇ ਮਰਵਾਹਾ ਪਾਤਸ਼ਾਹ ਵੱਲ ਤੁਰ ਪਏ। ਰਸਤੇ ਵਿੱਚ ਇਹ ਨੌਕਰ ਗੁਰੂ ਜੀ ਦੀ ਨਿੰਦਾ ਕਰਦਾ ਜਾਏ ਤੇ ਉਹਨਾਂ ਦੀ ਜਬਰੀ ਦੀਆਂ ਝੂਠੀਆਂ ਵਾਰਦਾਤਾਂ ਬਣਾ ਬਣਾ ਕੇ ਸੁਣਾਉਂਦਾ ਜਾਏ, ਪਰ ਕੋਈ ਯਕੀਨ ਨਾ ਕਰੇ। ਜਦ ਇਹ ਪਾਤਸ਼ਾਹੀ ਦਰਗਾਹ ਵਿੱਚ ਪਹੁੰਚੇ ਤੇ ਚਤੁਰ ਸੇਵਕ ਨੇ ਰੋ ਰੋ ਕੇ ਆਪਣੇ ਮਾਲਕ ਦਾ ਦਾਅਵਾ ਪੇਸ਼ ਕੀਤਾ, ਅਕਬਰ ਨੇ ਸ਼ਾਂਤੀ ਨਾਲ ਸੁਣਿਆ। ਫਿਰ ਉਹ ਆਪਣੇ ਅਹਿਲਮੰਦ ਵੱਲ ਤੱਕਿਆ। ਉਸਨੇ ਕਿਹਾ, ਹਜ਼ੂਰ, ਇਹ ਕਿੱਸਾ ਗਲਤ ਹੈ। ਮੁਕੱਦਮਾ ਜ਼ਾਫਰ ਬੇਗ ਦੀ ਕਚਹਿਰੀ ਹੋ ਚੁੱਕਾ ਹੈ। ਉਹ ਮੌਕੇ ਤੇ ਜਾ ਕੇ ਤਹਿਕੀਕਾਤ ਕਰਕੇ ਫੈਸਲਾ ਦੇ ਚੁੱਕਾ ਹੈ। ਉਹ ਗੁਰੂ ਜੀ ਦੇ ਹੱਕ ਵਿੱਚ ਹੈ। ਫਿਰ ਹਜ਼ੂਰ, ਪੰਜਾਬ ਦੀਆਂ ਖੁਫੀਆਂ ਖਬਰਾਂ ਵਿੱਚ ਜੋ ਗੁਰੂ ਨਾਨਕ ਦੇ ਚਲਾਏ ਸਿੱਖ ਮਤ ਦੀਆਂ ਆਉਂਦੀਆਂ ਹਨ, ਉਹ ਹਜ਼ੂਰ ਨੂੰ ਪਤਾ ਹੀ ਹਨ। ਹੁਣ ਗੱਦੀ ਪਰ ਗੁਰੂ ਅਮਰਦਾਸ ਜੀ ਹੈ, ਜੋ ਬੜੇ ਮੁਤੱਕੀ, ਪਰਹੇਜ਼ਗਾਰ, ਸੋਹਲ ਕੁਲ, ਖੁਦਾ ਪ੍ਰਸਤ, ਬਣੀ ਨੌ ਇਨਸਾਨ ਦੇ ਦੋਸਤ ਤੇ ਮਦਦਗਾਰ ਹਨ। ਆਪ ਦਾ ਲੰਗਰ ਖਾਨਾ ਹਰ ਵਕਤ ਖੁੱਲ੍ਹਾ ਹੈ। ਹਿੰਦੂ, ਮੁਸਲਮਾਨ, ਸਾਧ, ਗ੍ਰਸਤੀ, ਫਕੀਰ ਬਿਨਾਂ ਜਾਤ ਪਾਤ ਰੋਕ ਠੋਕ ਦੇ ਸਭ ਨੂੰ ਖਾਣਾ ਮੁਫ਼ਤ ਮਿਲਦਾ ਹੈ। ਉਹ ਗੋਇੰਦਵਾਲ ਛੋੜ ਕੇ ਸਾਰਾ ਕੁਝ ਤਿਆਗ ਕੇ ਚਲੇ ਗਏ ਸਨ। ਇਹੋ ਮਰਵਾਹੇ ਤੇ ਪਿੰਡ ਦੇ ਚੌਧਰੀ ਤੇ ਉਹਨਾਂ ਦੀ ਉਮਤ ਦੇ ਬੰਦੇ ਮਿਹਨਤਾਂ ਕਰਕੇ ਉਹਨਾਂ ਨੂੰ ਵਾਪਸ ਲਿਆਏ ਸਨ। ਫਿਰ ਹਜ਼ੂਰ ਹਰੀਪੁਰ ਤੋਂ ਗੁਰੂ ਜੀ ਨੇ ਲੱਕੜੀ ਮੰਗਵਾਈ। ਉਹ ਹਿੰਦੂ ਮੁਸਲਿਮ ਹਰ ਗੋਇੰਦਵਾਲ ਦੇ ਆਬਾਦਕਾਰ ਆਪਣੇ ਬੇਗਾਨੇ ਸਭ ਨੂੰ ਮੁਫ਼ਤ ਵੰਡ ਦਿੱਤੀ। ਇਹ ਗੱਲ ਵੀ ਤਹਿਕੀਕ ਕੀਤੀ ਗਈ ਕਿ ਜਿਸ ਜ਼ਮੀਨ ਪਰ ਬਾਵਲੀ ਬਣ ਰਹੀ ਹੈ ਗੁਰੂ ਕੇ ਮੁਰੀਦਾਂ ਨੇ ਰੁਪਏ ਦੇ ਕੇ ਖਰੀਦੀ ਹੈ। ਹਜ਼ੂਰ ਇਤਲਾਹ ਤਾਂ ਇਹ ਵੀ ਆਈ ਹੈ ਕਿ ਜ਼ਾਫਰ ਬੇਗ ਨੇ ਦੁਆ ਕਰਕੇ ਲਲਕਾਰ ਕੇ ਕਿਹਾ, ਹੇ ਜ਼ਮੀ ਤੂੰ ਕਿਸ ਦੀ ਹੈ? ਤਾਂ ਜ਼ਮੀ ਵਿੱਚੋਂ ਆਵਾਜ਼ ਆਈ, ਮੈਂ ਅੱਲਾ ਪਾਕ ਦੀ ਹਾਂ, ਫਿਰ ਮੈਂ ਇਸ ਅੱਲਾ ਵਾਲੇ ਫਕੀਰ ਦੀ ਹਾਂ। ਅੱਗੇ ਹਜ਼ੂਰ ਦਾਨਾ ਹੋ, ਮਾਜ਼ੀ ਹਾਲ ਮੁਸਤਕਬਲ ਭੂਤ ਵਰਤਮਾਨ ਤੇ ਭਵਿੱਖ ਦੀ ਜਾਣਨਹਾਰ ਹੋ। ਅਕਬਰ ਸੁਣ ਕੇ ਚੁੱਪ ਹੋ ਗਿਆ, ਅੱਖਾਂ ਮਿਟ ਲਈਆਂ। ਫਿਰ ਮਰਵਾਹੇ ਨੇ ਉਸਦੇ ਦਾਸ ਵੱਲ ਤੱਕਿਆ ਫਿਰ ਮਰਵਾਹੇ ਤੇ ਉਸਦੇ ਦਾਸ ਵੱਲ ਤੱਕਿਆ ਤੇ ਹੁਕਮ ਦਿੱਤਾ, ਚੌਬਦਾਰ ਇਨਕੋ ਹਮਾਰੀ ਆਂਖੋਂ ਕੇ ਸਾਹਮਣੇ ਸੇ ਦੂਰ ਕਰ ਦੋ, ਫੌਰਨ ਸੇ ਪਹਿਲੇ ਨਿਕਾਲ ਦੋ। ਚੌਬਦਾਰ ਹੁਕਮਾਂ ਨੂੰ ਸਵਾਇਆ ਕਰਕੇ ਮੰਨਦੇ ਸਨ, ਸੋ ਉਹਨਾਂ ਨੇ ਧੱਕੇ ਮਾਰਦਿਆਂ ਬਾਹਰ ਕੱਢਿਆ ਤੇ ਨੌਕਰ ਨੂੰ ਕੁਝ ਸੋਟੀਆਂ ਕੁਛ ਮੁੱਕੇ ਤੇ ਜੁੱਤੇ ਵੀ ਲੱਗ ਗਏ। ਮਸਾਂ ਕੁਛ ਦੇ ਦਵਾ ਕੇ ਅਹਿਦੀਆਂ ਤੋਂ ਛੁੱਟੇ, ਦੋਵੇਂ ਬੁਰੀ ਹਾਲੀ ਸ਼ਰਮਿੰਦੇ ਹੋਏ ਘਰਾਂ ਨੂੰ ਮੁੜੇ। ਜੋ ਦੁਰਗਤ ਮਰਵਾਹੇ ਦੀ ਦਰਬਾਰ ਵਿੱਚ ਨਗਰ ਵਿੱਚ ਸਾਕਾਂ ਵਿੱਚ ਪਰਿਵਾਰ ਵਿੱਚ ਹੋਈ ਉਹ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸਲੋਕ ਵਿੱਚ ਇਉਂ ਵਰਣ ਕੀਤੀ ਹੈ। ਮਲ ਜੂਈ ਪਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ ਵੇਮੁਖੇ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ ਗੁਹ ਪੜ ਸਕ ਵੀ ਮਲ ਲਾਏ ਮਨ ਮੁਖ ਆਇਆ, ਪ੍ਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉਥੇ ਪੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ, ਤੜ ਸੁਣਿਆ ਸਬਤ ਜਗਤ ਵਿੱਚ ਪਾਈ, ਵੇਮੁਖ ਸਣੈ ਨਫ਼ਰੇ ਪੌਲੀ ਪੌਦੀ ਫਾਵਾ ਹੋਇ ਕੇ ਉੱਠ ਕਰ ਆਇਆ, ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ, ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ, ਤਨ ਤਨ ਸਵਾਮੀ ਕਰਤਾ ਪੁਰਖ ਹੈ ਜਿਨ ਨਿਆਉ ਸੱਚ ਬਹਿ ਆਪ ਕਰਾਇਆ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸੱਚੈ ਮਾਰ ਪਚਾਇਆ, ਇਹੋ ਅੱਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ। ਅਰਥ ਉਸ ਮਨਮੁਖ ਮਰਵਾਹੇ ਨੇ ਨੀਲਾ ਕਾਲਾ ਖਿਰਕਾ ਜਾਂ ਗੋਦੜਾ ਜੋ ਮੈਲਾ ਤੇ ਜੂਆਂ ਦਾ ਭਰਿਆ ਸੀ ਆਪਣੇ ਬੇਮੁਖ ਨੌਕਰ ਨੂੰ ਪਹਿਨਵਾ ਦਿੱਤਾ, ਉਸ ਨੂੰ ਕੋਈ ਪਾਸ ਨਾ ਬਹਿਣ ਦੇਵੇ, ਸਗੋਂ ਦੁਨੀਆਂ ਵਿੱਚ ਉਸ ਉੱਤੇ ਹੋਰ ਮੈਲ ਤੇ ਗੰਦ ਪੈਣ ਲੱਗਾ। ਉਹ ਜੋ ਪ੍ਰਾਈ ਨਿੰਦਾ ਚੁਗਲੀ ਕਰਨ ਲਈ ਵੇਮੁਖ ਨੇ ਵੇਮੁਖ ਨੂੰ ਕੱਲਿਆ, ਉੱਥੇ ਦਰਬਾਰ ਵਿੱਚ ਦੋਹਾਂ ਵੇਮੁਖਾਂ ਦਾ ਮੂੰਹ ਕਾਲਾ ਹੋਇਆ, ਝੱਟ ਜਗਤ ਵਿੱਚ ਮਸ਼ਹੂਰ ਹੋ ਗਿਆ ਕਿ ਵੇਮੁਖ ਮਰਵਾਹਾ ਆਪਣੇ ਨਫ਼ਰ ਸਮੇਤ ਪੌਲੇ ਪੈਂਦਿਆਂ ਫਾਵਾ ਹੋ ਕੇ ਘਰਾਂ ਨੂੰ ਮੁੜ ਆਇਆ ਹੈ। ਅੱਗੋਂ ਸੰਗਤਾਂ ਨੇ ਕੁੜਮਾਂ ਨੇ ਵੇਮੁਖ ਨੂੰ ਆਪਣੇ ਵਿੱਚ ਰਲਣਾ ਦਿੱਤਾ, ਤਦ ਵਹੁਟੀ ਤੇ ਭਤੀਜੀ ਨੇ ਲਿਆ ਘਰ ਮੰਜੇ ਪਾਇਆ, ਉਸਦੇ ਲੋਕ ਪਰਲੋਕ ਦੋਵੇਂ ਮਾਰੇ ਗਏ। ਸਦਾ ਭੁੱਖਾ ਤਿਹਾਇਆ ਕੂਕਦਾ ਸੀ, ਭਾਵ ਕੋਈ ਰੋਗ ਹੋ ਗਿਆ ਜੋ ਅੰਨ ਪਾਣੀ ਪਚੇ ਨਾ, ਧੰਨ ਹੈ ਮਾਲਕ ਕਰਤਾਰ ਜਿਸ ਨੇ ਸੱਚਾ ਨਿਆਂ ਪਾਤਸ਼ਾਹ ਤੋਂ ਕਰਵਾਇਆ, ਜੋ ਸੱਚੇ ਪੂਰੇ ਗੁਰੂ ਦੀ ਨਿੰਦਾ ਕਰਦੇ ਹਨ ਉਸ ਨੂੰ ਸੱਚ ਮਾਰ ਕੇ ਖੁਆਰ ਕਰਦਾ ਹੈ, ਇਹ ਅੱਖਰ ਮੈਨੂੰ ਉਸ ਨੇ ਕਿਹਾ ਹੈ ਜਿਸ ਨੇ ਜਗ ਪੈਦਾ ਕੀਤਾ ਹੈ, ਭਾਵ ਇਹ ਅਗੰਮ ਦੀ ਬਾਣੀ ਹੈ ਕਿ ਜੋ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸੱਚੇ ਕਰਤਾਰ ਵੱਲੋਂ ਦੰਡ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 28ਵੀਂ ਤੀਸਰਾ ਵਾਰ। ਇਹ ਵਾਰ ਵੀ ਖਾਲੀ ਜਾਣ ਤੇ ਵਿੰਗੇ ਤਰੀਕੇ ਨਾਲ ਗੁਰੂ ਜੀ ਨੂੰ ਔਖਾਂ ਵਿੱਚ ਪਾਉਣ ਦੀ ਤੇ ਕਾਨੂੰਨੀ ਮੁਸ਼ਕਲਾਂ ਵਿੱਚ ਫਸਾਉਣ ਦੀ ਵਿਉਂਤ ਸਮਝੀ ਗਈ ਕਿ ਠੀਕ ਨਹੀਂ ਸੀ, ਹੋਰ ਕੋਈ ਦਾਅ ਢੁਕਦਾ ਵੀ ਨਹੀਂ ਸੀ। ਇਸ ਲਈ ਦੀਨੀ ਤਵਸਬ ਨੇ ਸੱਚ ਦੀ ਓਟ ਤਕਾਈ ਕਿ ਸਿੱਧਾ ਤੇ ਸਾਫ਼ ਇਲਜ਼ਾਮ ਦਿਓ ਜਿਸ ਨੂੰ ਕੋਈ ਨਾ ਕਹਿ ਸਕੇ ਕਿ ਹੈ ਨਹੀਂ। ਚੁਨਾਚੇ ਇਹ ਦਰਖਾਸਤ ਬਣਾਈ ਗਈ ਕਿ ਸ਼ਾਹ ਅਕਬਰ ਸਭ ਦੀਨਾਂ ਦਾ ਰਖਵਾਲਾ ਹੈ, ਹਿੰਦੂ ਧਰਮ ਦਾ ਰਾਖਾ ਵੀ ਉਹੀ ਹੈ। ਇੱਥੇ ਗੋਇੰਦਵਾਲ ਵਿੱਚ ਇੱਕ ਧਰਮ ਖੜਾ ਹੋਇਆ ਹੈ ਜੋ ਵਰਨ ਆਸ਼ਰਮ ਦਾ ਵਿਰੋਧੀ ਹੈ। ਸ਼ਾਹ ਨੂੰ ਪਤਾ ਹੈ ਕਿ ਹਿੰਦੂ ਧਰਮ ਦੀ ਕੰਗਰੋੜ ਦੀ ਹੱਡੀ ਵਰਨ ਆਸ਼ਰਮ ਹੈ। ਇੱਥੇ ਅਮਰਦਾਸ ਨਾਮੇ ਇੱਕ ਹਿੰਦੂ ਹੈ ਜੋ ਹਿੰਦੂ ਮਤ ਵਿੱਚ ਵਿਦਾਇਤਾਂ ਮੁਸ਼ਕਲਾਂ ਖੜੀਆਂ ਕਰਕੇ ਧਰਮ ਦੀ ਹਾਨੀ ਕਰ ਰਿਹਾ ਹੈ। ਹਰ ਜਾਤ ਹਰ ਵਰਨ ਦੇ ਆਦਮੀਆਂ ਦੀ ਇੱਕ ਪੰਗਤ ਕਰ ਦਿੱਤੀ, ਨਾਲੇ ਇੱਕ ਦੂਜੇ ਦੀ ਦੇਖਾ ਦੇਖੀ ਇੱਕ ਲੰਗਰ ਵਿੱਚ ਖਾਂਦੇ ਪੀਂਦੇ ਹਨ। ਇਸ ਨੂੰ ਐਸਾ ਕਰਨੋਂ ਰੋਕਿਆ ਜਾਵੇ। ਦੂਸਰੇ, ਹਿੰਦੂ ਧਰਮ ਦੀ ਤ੍ਰੈਕਾਲ ਸੰਧਿਆ ਹੈ ਜੋ ਇਹਨਾਂ ਨੇ ਛੱਡ ਦਿੱਤੀ ਹੈ। ਇਹ ਸਾਰੇ ਨਾ ਸੂਰਜ ਉਦੇ ਵੇਲੇ, ਨਾ ਮਧਿਆਨ ਵੇਲੇ, ਨਾ ਸਾਇੰਕਾਲ ਸਮੇਂ ਗਾਇਤਰੀ ਮੰਤਰ ਉਚਾਰਦੇ ਹਨ। ਹਿੰਦੂ ਧਰਮ ਦਾ ਇਹ ਅੰਗ ਟੁੱਟ ਗਿਆ ਤਾਂ ਧਰਮ ਨਹੀਂ ਰਹਿ ਸਕਦਾ। ਆਪ ਧਰਮ ਦੀ ਰੱਖਿਆ ਕਰੋ। ਤੀਸਰੇ, ਇਹਨਾਂ ਨੇ ਦੇਵ ਬਾਣੀ ਵੱਲੋਂ ਰੁੱਖ ਮੋੜ ਲਿਆ। ਇਹ ਜਟਕੀ ਬੋਲੀ ਵਿੱਚ ਆਪਣੀ ਮਨਘੜਤ ਗੀਤ ਗਾਉਂਦੇ ਹਨ ਜੋ ਵੇਤ ਨਹੀਂ ਹੈ। ਇਹਨਾਂ ਨੂੰ ਸੰਸਕ੍ਰਿਤ ਪਾਠ ਮਾਤਰ ਵਿੱਚ ਲਿਆਇਆ ਜਾਵੇ। ਚੌਥੇ, ਇਹ ਸਾਧ ਕਿਰਿਆ ਆਦਿ ਰਸਮਾਂ ਦੀ ਪ੍ਰਵਾਹ ਘੱਟ ਕਰਦੇ ਹਨ। ਤੀਰਥ ਯਾਤਰਾ ਵੀ ਨਹੀਂ ਕਰਦੇ, ਮੂਰਤੀ ਪੂਜਾ ਦਾ ਖੁੱਲ੍ਹ ਖੁੱਲ੍ਹਾ ਖੰਡਨ ਕਰਦੇ ਹਨ। ਆਪਣੇ ਗੁਰੂ ਨੂੰ ਬਸ ਸਭ ਕੁਛ ਸਮਝਦੇ ਹਨ। ਇਹਨਾਂ ਨੂੰ ਮੂਰਤੀ ਪੂਜਾ ਦੀ ਨਿੰਦਿਆ, ਤੀਰਥ ਯਾਤਰਾ ਦੇ ਵਿਰੋਧ ਕਰਨ ਤੋਂ ਰੋਕਿਆ ਜਾਵੇ ਤੇ ਕਿਰਿਆ ਤਰਪਣ ਸ਼ਰਾਧ ਕਰਨ ਤੇ ਮਜਬੂਰ ਕੀਤਾ ਜਾਵੇ। ਪੰਜਵੇਂ, ਇਹਨਾਂ ਲੋਕਾਂ ਨੇ ਇੱਕ ਨਵਾਂ ਮੰਤਰ ਵਾਹਿਗੁਰੂ ਥਾਪ ਲਿਆ ਹੈ, ਇਸ ਤੋਂ ਵਰਜਿਆ ਜਾਵੇ। ਜੇ ਹੁਣੇ ਠੱਲਾ ਨਾ ਪਾਇਆ ਤਾਂ ਹਿੰਦੂ ਧਰਮ ਦੀ ਬੜੀ ਹਾਨੀ ਹੋਵੇਗੀ। ਹੁਣ ਆਪ ਹੀ ਹਿੰਦੂ ਧਰਮ ਦੇ ਧਰਮ ਧੁਰੰਤਰ ਹੋ, ਇਸ ਦੀ ਰੱਖਿਆ ਕਰੋ। ਅਕਬਰ ਉਨੀ ਦਿਨੀ ਲਾਹੌਰ ਆਇਆ ਹੋਇਆ ਸੀ। ਲਿਖਿਆ ਮਿਲਦਾ ਹੈ ਕਿ ਪਾਤਸ਼ਾਹ ਨੇ ਅਰਜ਼ੀ ਸੁਣ ਕੇ ਸੁਨੇਹਾ ਘੱਲਿਆ ਕਿ ਗੁਰੂ ਜੀ ਕਿਰਪਾ ਕਰਕੇ ਲਾਹੌਰ ਦਰਸ਼ਨ ਦੇਣ ਜਾਂ ਕੋਈ ਪ੍ਰਤੀਨਿਧ ਘੱਲਣ। ਸ੍ਰੀ ਗੁਰੂ ਜੀ ਨੇ ਇਸ ਸੱਦੇ ਪਰ ਜੇਠਾ ਜੀ ਨੂੰ ਲਾਹੌਰ ਘੱਲਿਆ। ਜੇਠਾ ਜੀ ਆਗਿਆ ਮੰਨ ਕੇ ਟੁਰ ਤਾਂ ਪਏ ਪਰ ਬਿਨੈ ਕੀਤੀ, ਮੈਂ ਵਿਦਵਾਨ ਨਹੀਂ, ਉੱਥੇ ਵਾਹ ਚਾਤਰਾਂ ਨਾਲ ਪੈਣੇ ਹਨ, ਮੈਂ ਕੀਕੂ ਸੇਵਾ ਠੀਕ ਕਰ ਸਕਾਂਗਾ। ਗੁਰੂ ਜੀ ਨੇ ਫਰਮਾਇਆ, ਤੇਰੇ ਪਾਸ ਸੱਚ ਹੈ, ਤੇਰੇ ਪਾਸ ਸੱਚ ਦੀ ਵਿਦਿਆ ਹੈ, ਤੇਰੇ ਸਿਰ ਤੇ ਹੱਥ ਗੁਰੂ ਨਾਨਕ ਦਾ ਹੈ, ਤੇਰੇ ਅੰਦਰ ਵਾਹਿਗੁਰੂ ਹੈ, ਪੈਜ ਵਾਹਿਗੁਰੂ ਰੱਖੇਗਾ। ਕੂੜਨ ਘੁੱਟੇ ਨਾਨਕਾ ਓੜਕ ਸੱਚ ਰਹੀ। ਜਦ ਸ੍ਰੀ ਰਾਮਦਾਸ ਜੀ ਲਾਹੌਰ ਗਏ ਤੇ ਦਰਬਾਰ ਵਿੱਚ ਪਹੁੰਚੇ ਤਦ ਪਾਤਸ਼ਾਹ ਇਉਂ ਨਾ ਮਿਲਿਆ ਜਿਵੇਂ ਮੁਕੱਦਮੇ ਵਾਲਿਆਂ ਨੂੰ ਮਿਲੀਦਾ ਹੈ, ਪਰ ਸਾਈਂ ਵਾਲੇ ਸਮਝ ਕੇ ਅਦਬ ਸਤਿਕਾਰ ਨਾਲ ਮਿਲਿਆ। ਗੁਰੂ ਸਾਹਿਬ ਦੀ ਖੇਮ ਕੁਸ਼ਲ ਪੁੱਛੀ, ਫਿਰ ਆਖਣ ਲੱਗਾ, ਤੁਸਾਂ ਉੱਤੇ ਫਰਿਆਦ ਹੋਈ ਹੈ ਕਿ ਤੁਸਾਂ ਨੇ ਓਅੰਗ ਛੱਡ ਦਿੱਤਾ ਤੇ ਗਾਇਤਰੀ ਮੰਤਰ ਤਿਆਗ ਦਿੱਤਾ ਹੈ। ਸ੍ਰੀ ਰਾਮਦਾਸ ਜੀ ਨੇ ਇੱਕ ਅਚਰਜ ਸੰਗੀਤਕ ਸੁਰ ਵਿੱਚ ਗਾਇਤਰੀ ਉਚਾਰਨ ਕੀਤੀ ਤੇ ਉਸ ਦੇ ਅਰਥ ਕੀਤੇ। ਇਸ ਦਾ ਪ੍ਰਭਾਵ ਬਹੁਤ ਛਾ ਗਿਆ। ਤਦ ਆਪ ਨੇ ਕਿਹਾ, ਹੁਣ ਗੁਰੂ ਨਾਨਕ ਦਾ ਮੂਲ ਮੰਤਰ ਸੁਣੀਏ। ਫਿਰ ਆਪ ਨੂੰ ਇੱਕ ਓਅੰਕਾਰ ਤੋਂ ਮੂਲ ਮੰਤਰ ਉਚਾਰ ਕੇ ਇੱਕ ਪਰਮ ਸੰਗੀਤਕ ਲਹਿਰ ਵਿੱਚ ਸੁਣਾਇਆ। ਅਕਬਰ ਦੀ ਵੀ ਚਿੱਤ ਬਿਰਤੀ ਇਕਾਗਰ ਹੋ ਗਈ। ਤਦ ਆਪ ਨੇ ਕਿਹਾ ਕਿ ਪਾਤਸ਼ਾਹ, ਓਅੰਗ ਦਾ ਅਰਥ ਇਹ ਤ੍ਰੈ ਲੋਕ ਦੇਵਤੇ ਕਰਨ ਲੱਗ ਪਏ ਹਨ। ਗੁਰੂ ਨਾਨਕ ਦਾ ਮਤ ਹੈ ਇੱਕ ਅੱਲਾ ਵਾਹਿਦਾ ਹੂਲਾ ਸ਼ਰੀਕ ਦੀ ਪੂਜਾ। ਇਸ ਕਰਕੇ ਆਪ ਨੇ ਓਮ ਨੂੰ ਇੱਕ ਓਅੰਕਾਰ ਬਣਾਇਆ ਹੈ ਕਿ ਅੱਲਾ ਇੱਕ ਹੈ, ਉਹ ਐਸਾ ਇੱਕ ਹੈ ਜਿਸ ਦਾ ਦੁਤੀਆ ਨਹੀਂ ਹੈ। ਇਸ ਕਰਕੇ ਗੁਰੂ ਜੀ ਨੇ ਇਸ ਇੱਕ ਓਅੰਕਾਰ ਨੂੰ ਬਾਣੀ ਵਿੱਚ ਥਾਂ ਦਿੱਤੀ ਹੈ ਤੇ ਅਸੀਂ ਉਚਾਰਦੇ ਹਾਂ। ਫਿਰ ਸਤਨਾਮ ਤੋਂ ਲੈ ਕੇ ਬਾਕੀ ਮੂਲ ਮੰਤਰ ਦੇ ਅਰਥ ਕੀਤੇ ਤੇ ਦੱਸਿਆ ਕਿ ਆਪ ਹੀ ਗੌਰ ਫੁਰਮਾ ਲਓ ਕਿ ਖੁਦਾ ਦੀ ਇਸ ਬਿਆਨੀਅਤ ਵਿੱਚ ਹਿੰਦੂ ਮਤ ਜਾਂ ਕਿਸੇ ਹੋਰ ਮਤ ਨਾਲ ਕੀ ਕੋਈ ਮੁਖਾਲਫਤ ਹੈ? ਅਕਬਰ ਆਪ ਬੜਾ ਆਜ਼ਾਦ ਖਿਆਲਾਤ ਦਾ ਆਦਮੀ ਸੀ। ਉਹ ਸੁਣ ਕੇ ਪਰਮ ਪ੍ਰਸੰਨ ਹੋ ਗਿਆ ਕਿ ਗੁਰੂ ਜੀ ਬੜੇ ਯਥਾਰਥ ਵਕਤਾ ਹਨ, ਮੁਵਾਹਿਦ ਹਨ ਤੇ ਮੁਖਾਲਫਤ ਕਿਸੇ ਦੀ ਨਹੀਂ ਕਰਦੇ। ਫਿਰ ਆਪ ਨੇ ਕਿਹਾ ਕਿ ਸੰਸਕ੍ਰਿਤ ਵਿਦਿਆ ਅਸਾਂ ਤਿਆਗ ਨਹੀਂ ਕੀਤੀ। ਕਈ ਸਲੋਕ ਗੁਰੂ ਨਾਨਕ ਦੇਵ ਜੀ ਦੇ ਸੰਸਕ੍ਰਿਤ ਤਾਂ ਨਹੀਂ ਪਰ ਸੰਸਕ੍ਰਿਤੀ ਵਿੱਚ ਵੀ ਹਨ, ਪਰ ਆਮ ਲੋਕ ਸੰਸਕ੍ਰਿਤ ਨਹੀਂ ਜਾਣਦੇ। ਗੁਰੂ ਜੀ ਗੁਰੂ ਨਾਨਕ ਨੇ ਸੱਤ ਵਿਦਿਆ ਆਮ ਲੋਕਾਂ ਨੂੰ ਦਿੱਤੀ ਹੈ, ਇਸ ਕਰਕੇ ਉਹਨਾਂ ਦੇ ਆਪਣੇ ਉੱਚ ਖਿਆਲ ਤੇ ਅੱਲਾਹ ਤੋਂ ਸਿੱਧੇ ਨਸੀਬ ਹੋਏ ਗਿਆਨ ਸਾਰੇ ਆਮ ਬੋਲੀ ਵਿੱਚ ਉਚਾਰੇ ਹਨ ਕਿ ਸਰਵ ਸਧਾਰਨ ਦਾ ਉਧਾਰ ਹੋਵੇ ਤੇ ਆਮ ਖਲਕਤ ਫਾਇਦਾ ਉਠਾਵੇ। ਸੰਸਕ੍ਰਿਤ ਆਮ ਲੋਕ ਨਹੀਂ ਸਮਝਦੇ, ਪਰ ਗੁਰੂ ਜੀ ਆਮ ਖਲਕਤ ਨੂੰ ਰੱਬ ਦਾ ਗਿਆਨ ਤੇ ਅੱਲਾਹ ਦੀ ਮਾਰਫਤ ਦੇ ਰਹੇ ਹਨ। ਅਸੀਂ ਗੁਰੂ ਨਾਨਕ ਦੇਵ ਜੀ ਨੂੰ ਅੱਲਾਹ ਦਾ ਘੱਲਿਆ ਸਤਿਗੁਰੂ ਤੇ ਪੈਗੰਬਰ ਮੰਨਦੇ ਹਾਂ। ਜੋ ਉਹਨਾਂ ਨੇ ਉਚਾਰਿਆ ਹੈ ਉਹਨਾਂ ਦੀ ਬਾਣੀ ਹੈ। ਇਸ ਵਿੱਚ ਜਿਸ ਵਿੱਚ ਅੱਲਾਹ ਤੋਂ ਸਿੱਧਾ ਆਇਆ ਗਿਆਨ ਹੈ, ਇਲਹਾਮ ਹੈ, ਉਸ ਦਾ ਸੰਗ੍ਰਹਿ ਗੁਰੂ ਅਮਰਦਾਸ ਜੀ ਨੇ ਕਰਵਾਇਆ ਹੈ। ਉਹ ਪੋਥੀ ਮੇਰੇ ਨਾਲ ਹੈ, ਜੇ ਆਪ ਚਾਹੋ ਤਾਂ ਮੈਂ ਸੁਣਾਵਾਂ। ਜੇ ਤਸੱਲੀ ਹੋ ਜਾਏ ਕਿ ਸੱਤਿਆ ਧਰਮ ਵਿਰੁੱਧ ਕੋਈ ਪ੍ਰਚਾਰ ਸਿੱਖਾਂ ਵਿੱਚ ਨਹੀਂ ਹੈ, ਗੁਰੂ ਨਾਨਕ ਦੀ ਸਿੱਖਿਆ ਹੈ ਕਿ ਕਿਸੇ ਧਰਮ ਨੂੰ ਕਿਸੇ ਧਰਮ ਦੇ ਆਗੂ ਨੂੰ ਮਾੜਾ ਨਾ ਕਹੋ, ਸਭ ਥਾਂ ਤੋਂ ਸੱਚ ਲੱਭ ਲਓ, ਦੂਜੇ ਮਤਾਂ ਦਾ ਸਹਾਰਾ ਕਰੋ, ਮੈਤਰੀ ਵਰਤੋ, ਬਦੀ ਨੂੰ ਦੂਰ ਕਰੋ, ਪਰ ਕਿਸੇ ਨੂੰ ਵੱਧ ਕੇ ਮਾੜਾ ਨਾ ਕਹੋ। ਇਹ ਸੁਣ ਕੇ ਅਕਬਰ ਨੇ ਕੁਛ ਸ਼ਬਦ ਪੋਥੀ ਵਿੱਚੋਂ ਸੁਣੇ, ਜਿਉਂ ਜਿਉਂ ਸੁਣੇ ਹੈਰਾਨ ਹੋਵੇ ਤੇ ਸੋਚੇ ਕਿ ਇਹ ਤਾਂ ਬੜੀ ਉੱਚੀ ਤਾਲੀਮ ਹੈ। ਅਕਬਰ ਦੇ ਸਰਲ ਮਨ ਨੇ ਗਾਲਬਨ ਇਸ ਮੁਲਾਕਾਤ ਵਿੱਚੋਂ ਹੀ ਧਰਮ ਦੀ ਵਿਸ਼ਾਲਤਾ, ਸਹਾਰੇ ਤੇ ਹਰ ਮਤ ਵਿੱਚੋਂ ਸੱਚ ਤੇ ਚੰਗਿਆਈ ਗ੍ਰਹਿਣ ਕਰਨ ਦੇ ਵਿਸ਼ਾਲ ਭਾਵ ਗੁਣ ਗ੍ਰਹਿਣ ਕੀਤੇ ਸਨ। ਅਬੁਲ ਫਜ਼ਲ ਵੀ ਗਾਲਬਨ ਇਸ ਵੇਲੇ ਇਸ ਅਸੂਲ ਨਾਲ ਪ੍ਰਭਾਵਿਤ ਹੋਇਆ ਕਿ ਸੱਚੇ ਨੂੰ ਹਰ ਥਾਂ ਤੋਂ ਲੈ ਲੈਣਾ ਚਾਹੀਏ ਤੇ ਮਜ਼ਹਬਾਂ ਵਿੱਚ ਵਿਰੋਧ ਨਹੀਂ ਪਰ ਪਰਸਪਰ ਸਹਾਰਾ ਚਾਹੀਏ। ਫਿਰ ਅਕਬਰ ਨੇ ਮੁਸਕਰਾ ਕੇ ਕਿਹਾ, ਤੁਸੀਂ ਵੇਦ ਵਿਰੁੱਧ ਕੀ ਕੁਛ ਕਰਦੇ ਹੋ? ਤਾਂ ਆਪ ਨੇ ਫਰਮਾਇਆ ਕਿ ਵੇਦ ਬੜੇ ਵਿਸਥਾਰ ਵਾਲੇ ਹਨ, ਸਾਰੇ ਬਾਬਤ ਵਿਚਾਰ ਇਸ ਵੇਲੇ ਕਠਿਨ ਹੈ, ਪਰ ਨੁਕਤੇ ਦੀ ਗੱਲ ਸੁਣ ਲਓ। ਵੇਦਾਂ ਵਿੱਚ ਸਭ ਤੋਂ ਉੱਤਮ ਵਸਤੂ ਨਾਮ ਹੈ, ਅੱਲਾ ਤੇ ਅੱਲਾ ਦਾ ਜ਼ਿਕਰੋ ਫਿਕਰ, ਉਸ ਦਾ ਪਾਕ ਨਾਮ, ਉਹ ਸਾਡੇ ਦੀਨ ਦਾ ਮਰਕਜ਼ੀ ਅੰਗ ਹੈ। ਅਸੀਂ ਨਾਮ ਦੇ ਉਪਾਸ਼ਕ ਹਾਂ। ਸਾਡੇ ਗੁਰੂ ਅਮਰਦਾਸ ਜੀ ਪਰਮੇਸ਼ਰ ਤੋਂ ਭੁੱਲੇ ਹੋਏ ਪੰਡਤਾਂ ਨੂੰ ਆਖਦੇ ਹਨ, ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰਹਿ ਜੋ ਬਿਤਾਲਿਆ। ਫਿਰ ਤੀਰਥ ਯਾਤਰਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਹਿੰਦੂ ਮਤ ਵਿੱਚ ਤੀਰਥ ਮਹਾਂਪੁਰਖਾਂ ਦੇ ਤਪ ਕਰਕੇ ਪਵਿੱਤਰ ਹੋਏ ਹਨ। ਅਸੀਂ ਪਰਮੇਸ਼ਰ ਦੇ ਨਾਮ ਦਾ ਤਪ ਕਰਦੇ ਹਾਂ, ਜਿੱਥੇ ਨਾਮ ਹੋਏਗਾ ਉਹ ਥਾਂ ਪਵਿੱਤਰ ਹੋ ਜਾਏਗੀ। ਫਿਰ ਸੰਗਤ ਪੰਗਤ ਦੀ ਏਕਤਾ ਦੀ ਗੱਲ ਛਿੜੀ। ਆਪ ਨੇ ਕਿਹਾ, ਪਾਤਸ਼ਾਹ, ਗੁਰੂ ਨਾਨਕ ਦੇਵ ਦੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ। ਗੁਰੂ ਨਾਨਕ ਦੇਵ ਜੀ ਜਾਤ ਨੂੰ ਜਨਮ ਤੋਂ ਨਹੀਂ ਮੰਨਦੇ, ਉਹ ਜਾਤ ਕਰਮ ਤੋਂ ਮੰਨਦੇ ਹਨ। ਫਿਰ ਉਹ ਸਭ ਜੀਵ ਕਰਤਾਰ ਦੇ ਉਪਜਾਏ ਮੰਨਦੇ ਹਨ, ਇਸ ਕਰਕੇ ਜਨਮ ਤੋਂ ਉੱਚਤਾ ਨਹੀਂ ਸਵੀਕਾਰ ਕਰਦੇ। ਕਰਮਾਂ ਨਾਲ ਕੋਈ ਆਪ ਨੂੰ ਨੀਚ ਬੇਸ਼ੱਕ ਬਣਾ ਲਵੇ, ਜਨਮ ਤੋਂ ਜਾਤ ਮੰਨਣ ਨਾਲ ਦਿਲ ਵਿੱਚ ਨਫ਼ਰਤ ਉਪਜਦੀ ਹੈ। ਗੁਰੂ ਜੀ ਦਿਲਾਂ ਵਿੱਚ ਅੱਲਾ ਨਾਲ ਪ੍ਰੇਮ ਤੇ ਅੱਲਾ ਦੀ ਰਚੀ ਦੁਨੀਆਂ ਨਾਲ ਮੁਹੱਬਤ ਸਿਖਾਲਦੇ ਹਨ। ਉਹਨਾਂ ਦਾ ਅਸੂਲ ਸਰਬੱਤ ਦਾ ਭਲਾ ਚਿਤਵਣਾ ਤੇ ਕਰਨਾ ਹੈ। ਇਸ ਅਸੂਲ ਕਰਕੇ ਅਸੀਂ ਮਜਬੂਰ ਹਾਂ ਕਿ ਅਸੀਂ ਜਾਤ ਪਾਤ ਦੀ ਨਫ਼ਰਤ ਨੂੰ ਥਾਂ ਦੇਵੀਏ। ਇਸ ਵਿੱਚ ਅਸੀਂ ਧਰਮ ਦੀ ਹਾਨੀ ਨਹੀਂ ਕਰਦੇ, ਅਸਲ ਮਨੁੱਖ ਧਰਮ ਪਾਲਦੇ ਹਾਂ। ਅਸੀਂ ਹਰੇਕ ਵਿੱਚ ਵਾਹਿਗੁਰੂ ਦੀ ਰੋਸ਼ਨੀ ਵੇਖਦੇ ਹਾਂ, ਨਫ਼ਰਤ ਕਿਸੇ ਨਾਲ ਨਹੀਂ ਕਰਦੇ। ਫਿਰ ਸੰਧਿਆ ਦੀ ਗੱਲ ਛਿੜੀ। ਸ੍ਰੀ ਰਾਮਦਾਸ ਜੀ ਬੋਲੇ, ਪਾਤਸ਼ਾਹ, ਹਿੰਦੂ ਤ੍ਰੈ ਕਾਲ ਸੰਧਿਆ ਮੰਨਦੇ ਹਨ ਪਰ ਕਰਦਾ ਕੋਈ ਵਿਰਲਾ ਹੈ। ਆਪ ਪੰਜ ਨਮਾਜ਼ਾਂ ਮੰਨਦੇ ਹੋ ਪਰ ਸਾਰੇ ਨਹੀਂ ਪੜ੍ਹਦੇ। ਸਾਡੇ ਵਿੱਚ ਮੂਲ ਸ਼ੈ ਹੈ ਹਰ ਵੇਲੇ ਸਾਈਂ ਦੀ ਹਜ਼ੂਰੀ ਵਿੱਚ ਰਹਿਣਾ, ਉਸ ਦਾ ਨਾਮ ਹਿਰਦੇ ਵਿੱਚ ਰੱਖਣਾ, जो हजूरी का भाव कायम रहे, फिर असी भी नमाज या गायत्री वांगू बंदगी करते हाँ। सवेरे एक पैर रही रात दे असी दीवान सजा के आसा दी वार गाउंदे ते पढ़दे हाँ। ये कह के आपने आसा दी वार विचों कुछ नमूने सुनाए। उस वेले रागी कीर्तन करते हैं, अर्थात हमदो सना अल्लाह दी गाउंदे हैं, ते संगत समाधि ला के ध्यान जोड़ती है, अल्लाह विच लिव लाउंदी है। फिर उठ के कम्मां कारां नूं जाईदा है, ते जाण तो पहला हर सिख गुरु नानक दी रची जप जी साहिब पढ़दा है, फिर एक दो पौड़ियां जप जी दीआं सुनाईआं। इस तरह शामां वेले असीं रहिरास ते रात नूं कीर्तन सोहला पढ़दे हां, फिर इन्हां दे नमूने सुनाए। हुण पातशाह सोच लवो, साडियां इन्हां नमाज़ां विच किसे धर्म नाल विरोध है? इन्हां मेरे पंडित ते खत्री बजुर्गां नूं पुछ लिया जावे कि इस गल विच किस धर्म नाल साडी बाणी विच विरोध है। हाँ, यह गल जरूर है कि बाणी साडी अपनी बोली विच है। कारण मैं दस चुका हाँ कि गुरु नानक आमां दा पैगंबर है। वह अपने प्राप्त कीते रब्बी ज्ञान नूं आम लोकां दे हत्थ देंदा है ते हर इंसान दा पार उतारा करना चाहुंदा है। गुरु नानक देव जी अल्लाह पाक ते ज्ञान दा हकदार सब नूं समझदे हन ते प्राणी मात्र नूं उस दा ज्ञान देंदे हन। गुरु नानक ने इस्त्रियां नूं वी अल्लाह पाक दी बंदगी ते उस दी मार्फत ज्ञान दा हक दे दिता है। इन्हां पंडित वीरां वांगू साडे विच कोई मनाही धर्म प्राप्ति दी इस्त्री लई नहीं है। मूर्ती पूजा असीं नहीं करदे, असीं खुदा नूं व्यापक समझदे हां। वह हर सीने विच है, हर थां विच है, बुत पत्थर है, निरचिंद है। यह बुत प्रस्ती असल विच बदियां दी शै है। वह व्यापक वाहिगुरु दे उपाशक ना होण करके अपने बजुर्ग दी मूर्ति नाल प्रेम करदे हन, जिन्हां दे ईमान विच सदा थिर कायम बिरजाता अविनाश परमेश्वर नहीं है। उन्हां नूं अपने गुजर चुके बजुर्ग दी मूर्ति ते उस दी पूजा दी लोड़ हो सकती है, पर जिन्हां दे पास जहरा जहूर हाजरा हजूर व्यापक परमेश्वर है, जिन्हां दी उपासना उस दा नाम है, उस दी हजूरी विच रहना है, उन्हां नूं मूर्ति पूजा दी की लोड़ है, आप विचार लो। फिर पातशाह, साडे गुरु जी कोई दावा नहीं करदे, वो हैं तां पैगंबर रब दे प्यारे तुरों आए, पर वो आप नूं कुछ नहीं जनाउंदे ते जीवां नूं साई नाल जुड़न दी चाह च दसदे हन। वह दुख वह द्वैक नहीं सिखालदे, जैसा कि मैं हुणे दस आया हाँ। किसे मत दे किसे पैगंबर अवतार नूं बुरा नहीं कहिंदे। हर सिख नूं हुक्म है कि किसे दीन दे हादी नूं माड़ा ना कहो, किसे मत दी निंदा ना करो, अपने रब नूं प्यार करो, उस दा नाम जपो, सदा जुड़े रहो नाम नाल ते नाम द्वारा रब नाल। हर बंदे नूं भाई समझो ते किसे गुरु पीर मत मजहब नाल द्वैक ना करो। हरेक मत विचों जिथे सच होवे ग्रहण कर लो, जिथे असत होवे ग्रहण ना करो, पर द्वैक ना पाओ। साडा पंथ प्रेम दा है, असीं जगत दा भला करन वास्ते इकट्ठे हुंदे हां, सेवा करदे हां, समत देंदे हां, अन्न पानी हाजर करदे हां। सिखां नूं ही नहीं, कोई आवे साडा परौणा है। वैर विरोध साडे विच जायज नहीं, बनावट भेख दंभ इस दे असीं कायल नहीं, असलियत ते सच दे असीं दास हां। हां, सानूं जथेबंद रहण दा हुक्म है, असीं अपने गुरु साहिबान नूं अपना इष्ट मनदे हां। यह साडा तुसब नहीं, यह इष्टापति है। अपने गुरु नूं सब तों उच्चा जाणदे हां ते आपो विच इउं जुड़े रहिंदे हां जिवें शरीर दे अंग आपो विच जुड़े रहन तां शरीर कायम रहिंदा है। यह इस लई है कि साडा ध्यान परपक हो जावे। ध्यान एक नुक्ते ते जुड़िया पकदा है। जथेबंद असीं इस लई हां कि असीं जगत सेवा करनी है। इस प्रकार दे बचना पर पंडित आदि जो इकट्ठे हुए सन अपने दावे नूं साबित ना कर सके। जिस वेले ओह कोई गल आखदे तां श्री रामदास जी उत्तर दे दिंदे, जिवें उन्हां ने कहा जी इह कर्म करनो वरजदे हन ते निरा नाम दसदे हन। तां श्री रामदास जी ने हिंदू ग्रंथां विचों सुना दिता जिथे लिखिया है कि कलयुग दा धर्म ਕੇਵਲ ਨਾਮ ਹੈ। ਕਰਮ ਵੱਲੋਂ ਆਪ ਨੇ ਕਿਹਾ ਕਿ ਸ਼ੁਭ ਕਰਮ ਕਰਨ ਦਾ ਉਪਦੇਸ਼ ਜਿਤਨਾ ਗੁਰੂ ਨਾਨਕ ਦੇਵ ਨੇ ਦਿੱਤਾ ਕਿਸ ਨੇ ਦੇਣਾ ਹੈ, ਨਮੂਨੇ ਆਸਾ ਦੀ ਵਾਰ ਵਿੱਚੋਂ ਸੁਣਾਏ। ਅਸੀਂ ਭਾਵਨਾ ਵਿਹੀਨ ਨਿਰੇ ਥਾਪੇ ਹੋਏ ਕਰਮ ਕਾਂਡ ਦੀ ਥਾਂ ਪਰਮੇਸ਼ਵਰ ਦਾ ਨਾਮ, ਉਸ ਨਾਲ ਪ੍ਰੇਮ ਵਿਸ਼ੇਸ਼ ਸਮਝਦੇ ਹਾਂ। ਮਸਲਨ, ਅਸੀਂ ਜੱਗ ਨਹੀਂ ਕਰਦੇ, ਪਰ ਅਸੀਂ ਘਿਓ ਆਦਿ ਸਮੱਗਰੀ ਗਰੀਬ, ਅਤਿਥੀ, ਲੋੜਵੰਦ, ਵਿਧਵਾ, ਯਤੀਮ, ਪਰਮੇਸ਼ਵਰ ਦੇ ਪਿਆਰੇ ਤੇ ਅਭਿਆਗਤਾਂ ਦੀ ਜਠਰਾ ਅਗਨੀ ਵਿੱਚ ਅਹੁਤੀ ਕਰਨਾ ਯੱਗ ਸਮਝਦੇ ਹਾਂ। ਵਰਤ ਅਸੀਂ ਘੱਟ ਰੱਖਦੇ ਹਾਂ, ਪਰ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕਣਾ, ਜਤੀ ਸਤੀ ਹੋਣਾ, ਇਸ ਵਰਤ ਨੂੰ ਅਸੀਂ ਉੱਚਾ ਦਰਜਾ ਦਿੰਦੇ ਹਾਂ ਤੇ ਇਹ ਵਰਤ ਧਾਰਨ ਕਰਦੇ ਹਾਂ। ਸੋ ਇਸ ਪ੍ਰਕਾਰ ਪਾਤਸ਼ਾਹ ਦਾ ਘਰ ਪੂਰਾ ਹੋ ਗਿਆ ਤੇ ਸ਼ਿਕਾਇਤਾਂ ਵਾਲੇ ਨਿਰਤਰ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 29ਵੀਂ ਤੀਰਥ ਯਾਤਰਾ। ਇੱਕ ਦਿਨ ਸ੍ਰੀ ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਹੁਣ ਸਫ਼ਰ ਕਰਨਾ ਹੈ ਤੇ ਹਰਿਦੁਆਰ, ਕੁਰਖੇਤਰ ਆਦਿ ਤੀਰਥਾਂ ਤੇ ਜਾਣਾ ਹੈ। ਇਨ੍ਹੀਂ ਥਾਈ ਲੋਕ ਬਹੁਤ ਜੁੜਦੇ ਹਨ, ਉੱਥੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੋਹਿਲਾ ਸੁਣਾਉਣਾ ਹੈ। ਗੁਰੂ ਕੀ ਆਗਿਆ ਹੋਣ ਤੇ ਤਿਆਰੀ ਹੋ ਗਈ। ਗੁਰੂ ਜੀ ਦੇ ਨਾਲ ਕੁਛ 94 ਸਿੱਖ ਤੇ ਸੇਵਕ ਤਿਆਰ ਹੋਏ। ਵਿਆਸਾ ਪਾਰ ਹੋ ਦੁਆਬੇ ਵਿੱਚ ਜਾ ਪਹੁੰਚੇ ਤੇ ਦੀਵਾਨ ਸਜ ਗਏ। ਇਉਂ ਹੋ ਗਿਆ ਕਿ ਜਿੱਥੇ ਡੇਰਾ ਕਰਨਾ, ਅੰਮ੍ਰਿਤ ਵੇਲੇ ਦੀਵਾਨ ਸਜਣੇ, ਕੀਰਤਨ ਆਸਾ ਦੀ ਵਾਰ ਦਾ ਹੋਣਾ, ਸੂਰਜ ਚੜ੍ਹਨ ਦੇ ਨਾਲ ਕੂਚ ਹੋ ਜਾਣੀ, ਦੁਪਹਿਰ ਤੋਂ ਪਹਿਲੇ ਫਿਰ ਡੇਰਾ ਹੋ ਜਾਣਾ, ਕਦੇ ਲੌਡੇ ਪੈਰ ਵੀ ਕੂਚ ਹੋ ਕੇ ਕਿਤੇ ਹੋਰ ਥੇ ਸ਼ਾਮਾਂ ਦੇ ਦੀਵਾਨ ਤੋਂ ਪਹਿਲੇ ਡੇਰਾ ਹੋ ਜਾਣਾ, ਇਸ ਤਰ੍ਹਾਂ ਕਥਾ ਕੀਰਤਨ ਮੰਗਲ ਚਾਰ ਹੁੰਦੇ ਰਹਿਣਾ। ਜਿਉਂ ਜਿਉਂ ਖਬਰ ਧੁੰਮੀ, ਲੋਕੀ ਅੱਗੋਂ ਆ ਆ ਕੇ ਮਿਲਦੇ, ਸਤਸੰਗ ਤੋਂ ਲਾਭ ਲੈਂਦੇ, ਸੁਖੀ ਹੋ ਕੇ ਘਰੀ ਮੁੜਦੇ। ਕੋਈ ਕੋਈ ਨਾਲ ਰਲ ਜਾਂਦਾ ਕਿ ਹਰ ਰੋਜ਼ ਦੇ ਸਤਸੰਗ ਦਾ ਆਨੰਦ ਲਵਾਂਗੇ। ਇਸ ਤਰ੍ਹਾਂ ਸਫ਼ਰ ਕਰਦੇ ਕੁਰਖੇਤਰ ਆਏ, ਇੱਥੇ ਚੰਗੇ ਟਿਕਾਣੇ ਡੇਰਾ ਕੀਤਾ, ਲੰਗਰ ਲੱਗ ਗਿਆ, ਦੀਵਾਨ ਵਾਸਤੇ ਸ਼ਮਿਆਨੇ ਤਣ ਗਏ, ਅੰਮ੍ਰਿਤ ਵੇਲੇ ਤੇ ਸੋਦਰ ਸਮੇਂ ਦੇ ਦੀਵਾਨ ਸਜਦੇ, ਕੀਰਤਨ ਹੁੰਦਾ, ਗੁਰੂ ਜੀ ਉਪਦੇਸ਼ ਦਿੰਦੇ, ਨਾਮਦਾਨ ਕਰਦੇ, ਜਗਤ ਨਿਸਤਾਰਦੇ, ਪਰਮਾਰਥ ਦੇ ਢੁੰਡਾਊ ਆਉਂਦੇ, ਵਿਚਾਰਾਂ ਕਰਦੇ, ਸੰਸੇ ਭਰਮ ਦੂਰ ਕਰਦੇ, ਸੁੱਖ ਲੈ ਕੇ ਜਾਂਦੇ। ਨਾ ਕੇਵਲ ਪਰਮਾਰਥ ਦੇ ਢੁੰਡਾਊ ਲੋਕ ਆਉਂਦੇ, ਸਗੋਂ ਧਰਮਾਂ ਤੇ ਆਸ਼ਰਮਾਂ ਦੇ ਵਡੱਕੇ, ਸੰਨਿਆਸੀ, ਜੋਗੀ, ਜੰਗਮ, ਤਪੇ, ਤਪੀਸਰ, ਮੁਨੀ, ਜੈਨੀ, ਦਿਗੰਬਰੀ, ਹੋਰ ਭੇਖਾਂ ਵਾਲੇ ਵਡੱਕੇ ਜੋ ਕੁਰਖੇਤਰ ਇਸ਼ਨਾਨ ਕਰਨ ਆਏ ਹੋਏ ਸਨ, ਗੁਰੂ ਨਾਨਕ ਦੀ ਗੱਦੀ ਦਾ ਮਾਰਕ ਆਇਆ ਸੁਣ ਕੇ ਆਉਂਦੇ ਤੇ ਕਈ ਵਿਚਾਰਾਂ ਕਰਕੇ ਸੁਖੀ ਹੁੰਦੇ। ਆਪਣੀਆਂ ਸਾਧਨਾਂ ਵਿੱਚ ਅਟਕੇ ਖੜੇ ਕਈ ਸਾਧਕ ਨਿਸ਼ਾ ਖਾਤਰ ਹੋ ਕੇ ਹੋਰ ਅੱਗੇ ਵਧਦੇ। ਗੁਰੂ ਜੀ ਗੁਰੂ ਨਾਨਕ ਸਾਹਿਬ ਵਾਂਗੂ ਸਾਧੂਆਂ, ਪੀਰਾਂ, ਧਰਮਾਂ ਦੇ ਆਗੂਆਂ ਨੂੰ ਤਾਰਦੇ ਵਧੇਰੇ ਖੁਸ਼ ਹੁੰਦੇ, ਕਿਉਂਕਿ ਇੱਕ ਇੱਕ ਸੱਜਣ ਐਸੇ ਸੱਜਣ ਦੇ ਉਧਾਰ ਨਾਲ ਉਹਨਾਂ ਦੇ ਮਗਰ ਲੱਗੇ ਅਨੇਕਾਂ ਜੀਵਾਂ ਦਾ ਉਧਾਰ ਹੋ ਜਾਂਦਾ ਸੀ। ਹਰ ਭੇਖ ਤੇ ਹਰ ਤਰੀਕੇ ਦੇ ਸਾਧਕ ਆਪ ਜੀ ਤੋਂ ਨਾਮ ਦੀ ਮਹਿਮਾ ਸੁਣ ਕੇ ਨਾਮ ਦੇ ਉਪਾਸ਼ਕ ਤੇ ਪ੍ਰੇਮ ਭਗਤੀ ਦੇ ਧਾਰਨੀ ਹੋ ਜਾਂਦੇ। ਇਸ ਪ੍ਰਕਾਰ ਦਾ ਪ੍ਰਚਾਰ ਕਰਦੇ ਆਪ ਜੀ ਅੱਗੇ ਟੁਰ ਪਏ। ਗੁਰੂ ਜੀ ਅੱਗੇ ਗਏ ਤਾਂ ਲੋਕਾਂ ਦੇ ਉਧਾਰ ਵਾਸਤੇ ਸਨ, ਜੈਸਾ ਕਿ ਚੌਥੇ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਵਿੱਚ ਦੱਸਿਆ ਹੈ। ਤੀਰਥ ਤੇ ਉਦਮ ਸਤਿਗੁਰ ਕੀਆ, ਸਭ ਲੋਕ ਉਦਰਣ ਅਰਥਾ। ਕੁਰਖੇਤਰ ਕੁਛ ਚਿਰ ਰਹਿ ਕੇ ਸਤਿਗੁਰੂ ਜੀ ਸਿੱਖ ਸੰਗਤਾਂ ਸਣੇ ਕੂਚ ਕਰਕੇ ਹੁਣ ਕੁਰਖੇਤਰ ਤੋਂ ਜਮਨਾ ਆਏ, ਜਮਨਾ ਕਿਨਾਰੇ ਡੇਰਾ ਪਾ ਦਿੱਤਾ। ਇਹ ਇੱਕ ਦਿਨ ਰਾਤ ਟਿਕੇ, ਨਾਮਦਾਨ ਦਾ ਪ੍ਰਵਾਹ ਚੱਲਿਆ। ਹੁਣ ਜਮਨਾ ਤੋਂ ਪਾਰ ਹੋਣਾ ਸੀ। ਇੱਥੋਂ ਬੇੜੀਆਂ ਦਾ ਪੁਲ ਸੀ, ਜਿਸ ਦੇ ਸਿਰੇ ਤੇ ਮਹਿਸੂਲੀਆਂ ਦੀ ਚੌਕੀ ਸੀ, ਜਿਨ੍ਹਾਂ ਪਾਸ ਠੇਕਾ ਹੁੰਦਾ ਸੀ। ਮਹਿਸੂਲੀਏ ਗੁਰੂ ਕਾ ਦਰਸ਼ਨ ਕਰਕੇ, ਦੀਵਾਨ ਵਿੱਚ ਸੰਗਤ ਕਰਕੇ ਨਿਹਾਲ ਹੋ ਗਏ। ਉਹ ਸਾਰੇ ਭੇਟਾਂ ਲੈ ਕੇ ਚਰਨੀ ਆ ਪਏ। ਅਗਲੇ ਦਿਨ ਗੁਰੂ ਜੀ ਨੂੰ ਮਹਿਸੂਲੀਆਂ ਨੇ ਬਿਨਾਂ ਕੋਈ ਮਹਿਸੂਲ ਲਏ ਦੇ ਪਾਰ ਕਰ ਦਿੱਤਾ। ਜਿਸ ਜਿਸ ਨੇ ਗੁਰੂ ਕਾ ਨਾਮ ਲਿਆ, ਉਹ ਸਾਰੇ ਮਹਿਸੂਲੀਆਂ ਨੇ ਮੁਫਤ ਪਾਰ ਲੰਘ ਜਾਣ ਦਿੱਤੇ। ਜਮਨਾ ਪਾਰ ਹੋ ਸਣੇ ਸਣੇ ਸਫ਼ਰ ਕਰਦੇ, ਦੀਵਾਨ ਲਾਉਂਦੇ, ਸ਼ਬਦ ਸੋਹਲੇ ਗਾਉਂਦੇ, ਸਤਿਗੁਰੂ ਜੀ ਗੰਗਾ ਦੇ ਨੇੜੇ ਆ ਗਏ, ਜਿੱਥੇ ਕਿ ਮਹਿਸੂਲੀਆਂ ਦੀ ਹੋਰ ਚੌਂਕੀ ਸੀ। ਇਹਨਾਂ ਮਹਿਸੂਲੀਆਂ ਨੇ ਵੀ ਮਹਿਸੂਲ ਨਾ ਲਿਆ। ਇਹਨਾਂ ਦਾ ਆਸ਼ਾ ਤਾਂ ਗੁਰੂ ਅਤੇ ਗੁਰੂ ਦੇ ਨਾਲ ਦੀ ਸੰਗਤ ਨੂੰ ਮਹਿਸੂਲ ਤੋਂ ਬਰੀ ਰੱਖਣ ਦਾ ਸੀ, ਪਰ ਉੱਥੇ ਤਾਂ ਜਦ ਗੁਰੂ ਜੀ ਦੀ ਸੰਗਤ ਲੰਘ ਗਈ, ਲੋਕ ਮੁੱਕੇ ਨਾ, ਕਿਉਂਕਿ ਜਿਹੜਾ ਆਵੇ ਧੰਨ ਗੁਰੂ ਅਮਰਦਾਸ ਕਹਿੰਦਾ ਲੰਘ ਜਾਵੇ। ਮਹਿਸੂਲੀਆਂ ਦੀ ਸਿਆਣਪ ਕੋਈ ਕੰਮ ਨਾ ਆਈ। ਸ਼ੇਕੜ ਉਹ ਆਪਣੀਆਂ ਗੋਲਕਾਂ ਖਾਲੀ ਛੱਡ ਕੇ ਮਹਿਸੂਲ ਦੇ ਅੱਡੇ ਤੋਂ ਉੱਠ ਗਏ ਕਿ ਅੱਜ ਦਾ ਦਿਨ ਸਾਰੇ ਲੋਕੀਂ ਗੁਰੂ ਕਾ ਸਦਕਾ ਮਹਿਸੂਲ ਤੋਂ ਬਿਨਾਂ ਹੀ ਲੰਘ ਜਾਣ। ਸਤਿਗੁਰੂ ਜੀ ਹੁਣ ਹਰਿਦੁਆਰ ਆ ਗਏ ਸਨ। ਇਸ਼ਨਾਨ ਕਰਕੇ ਜਿੱਥੇ ਡੇਰਾ ਕੀਤਾ ਉਹ ਥਾਂ ਗੰਗਾ ਕਿਨਾਰੇ ਕਨਖਲ ਵਿੱਚ ਹੈ। ਇਸ ਥਾਂ ਇੱਕ ਸੋਹਣਾ ਗੁਰਦੁਆਰਾ ਸਤੀ ਘਾਟ ਹੁਣ ਤੱਕ ਵਿਦਮਾਨ ਹੈ। ਇੱਥੇ ਵੀ ਉਹ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਣਾ, ਫਿਰ ਆਏ ਲੋਕਾਂ ਨਾਲ ਮੇਲ ਜੋਲ, ਫਿਰ ਲੰਗਰ, ਦੁਪਹਿਰੇ ਆਰਾਮ, ਦੁਪਹਿਰ ਢਲੀ ਤੇ ਆਏ ਗਏ ਨਾਲ ਸ਼ਬਦ ਗੋਸ਼ਟ ਵਿਚਾਰ, ਸੰਝਾ ਨੂੰ ਫਿਰ ਸੋਦਰ ਦੇ ਦੀਵਾਨ ਸੱਜਣੇ, ਨਾਮ ਬਾਣੀ ਦਾ ਪ੍ਰਚਾਰ ਹੋਣਾ। ਇਸ ਪ੍ਰਚਾਰ ਦਾ ਬੜਾ ਅਸਰ ਹੋਇਆ। ਨਗਰ ਦੇ ਦੁਕਾਨਦਾਰ, ਸ਼ਾਹੂਕਾਰ ਤੇ ਹੋਰ ਵੱਡੇ ਵੱਡੇ ਲੋਕ ਲੱਗੇ ਦਰਸ਼ਨ ਕਰਨ ਆਉਣ, ਸਤਸੰਗ ਕਰਨ ਤੇ ਜੋ ਲੋਕ ਸੰਸੇ ਲੈ ਕੇ ਆਉਣ ਸੋ ਨਿਵਿਰਤ ਕਰਕੇ ਜਾਣ। ਇਹਨਾਂ ਲੋਕਾਂ ਨੂੰ ਨਿਸ਼ਚਾ ਹੋ ਗਈ ਕਿ ਆਪ ਕਲਯੁਗ ਦਾ ਅਵਤਾਰ ਹੋ ਕੇ ਆਏ ਹਨ। ਆਪ ਜੀ ਤੋਂ ਨਾਮਦਾਨ ਲੈ ਕੇ ਲੱਗੇ ਕਿਰਤਾਰਥ ਹੋਣ, ਪਾਪਾਂ ਤੋਂ ਛੁਟਕਾਰਾ, ਪੰਜਾਂ ਵਿਕਾਰਾਂ ਦੀਆਂ ਰੁਚੀਆਂ ਤੋਂ ਖਲਾਸੀ, ਪਾਪਾਂ ਲੋਕ ਧਰਮੀ ਬਣ ਗਏ। ਇਸੇ ਕਰਕੇ ਉਸੇ ਟਿਕਾਣੇ ਸਤੀ ਘਾਟ ਤੇ ਗੁਰਦੁਆਰਾ ਬਣ ਗਿਆ, ਜੋ ਹੁਣ ਤੱਕ ਕਾਇਮ ਹੈ। ਕੁਛ ਚਿਰ ਇੱਥੇ ਰਹਿ ਕੇ ਤੇ ਪ੍ਰਚਾਰ ਕਰਕੇ ਗੁਰੂ ਜੀ ਦੇਸ਼ ਨੂੰ ਮੁੜ ਪਏ। ਕਨਖਲ ਤੋਂ ਟੁਰ ਕੇ ਗੁਰੂ ਜੀ ਦਾ ਰਸਤੇ ਵਿੱਚ ਇੱਕ ਦਿਨ ਉਸ ਗ੍ਰਾਂ ਪੜਾ ਪਿਆ ਜਿੱਥੇ ਕਿ ਇੱਕ ਸਮੁੰਦਰੀ ਦੇ ਵਾਕਫ ਬ੍ਰਾਹਮਣ ਨੇ ਕਦੇ ਚਰਨਾਂ ਵਿੱਚ ਪਦਮ ਰੇਖਾ ਦੇਖ ਕੇ ਕਿਹਾ ਸੀ ਕਿ ਆਪ ਚੱਕਰਵਰਤੀ ਰਾਜਾ ਬੜੇ ਪ੍ਰਤਾਪਸ਼ੀਲ ਜਾਂ ਅਵਤਾਰ ਹੋਣਾ ਚਾਹੀਦੇ ਹੋ, ਨਹੀਂ ਪ੍ਰਗਟੇ ਤਾਂ ਪ੍ਰਗਟ ਹੋ ਗਏ। ਬ੍ਰਾਹਮਣ ਨੇ ਆਪ ਦਾ ਡੇਰਾ ਦੇਖ ਕੇ ਥੋ ਪੁੱਛਿਆ ਤਾਂ ਦਰਸ਼ਨ ਨੂੰ ਆਇਆ। ਦੁਆਲੀ ਸਿਆਣ ਦੇ ਬਾਅਦ ਬ੍ਰਾਹਮਣ ਨੇ ਦਾਨ ਮੰਗਿਆ, ਜੋ ਗੁਰੂ ਜੀ ਨੇ ਫਰਮਾਇਆ, ਜੇ ਦੁਨੀਆਂ ਦੇ ਪਦਾਰਥਾਂ ਦੀ ਲੋੜ ਹੈ ਤਾਂ ਦੱਸ, ਜੇ ਕਲਿਆਣ ਦੀ ਲੋੜ ਹੈ ਤਾਂ ਦੱਸ, ਜਿਹੜੀ ਕਹੇ ਤੈਨੂੰ ਦੇ ਦੇਈਏ। ਬ੍ਰਾਹਮਣ, ਜਿਸ ਦਾ ਨਾਂ ਦੁਰਗਾ ਲਿਖਿਆ, ਬਹੁਤ ਚਤਰ ਸੀ, ਦੋਹਾਂ ਦਾਨਾਂ ਲਈ ਉਮਲਿਆ ਤੇ ਹੱਥ ਜੋੜ ਕੇ ਅਰਜ਼ ਕੀਤੀ, ਉਸ ਨਾਮ ਦੇ ਧਨ ਦੇ ਨਾ ਜਨ ਕੋ, ਤਨ ਬਹੀਨ ਜਨ ਜਗ ਨਾ ਸਹਾਏ, ਜੇ ਤਨ ਦੇਹ ਨਾਮ ਨਹਿ ਦੇਵੈ, ਨਾਮ ਬਿਨਾ ਜਨ ਜੰਪੁਰ ਜਾਏ, ਤੁਮ ਪੈ ਕਹੀ ਨਹੀਂ ਬਣਿਆਵੈ, ਜਿਉਂ ਪਾਵੈ ਤਿਉਂ ਬੰਤ ਬਣਾਏ, ਗੁਰ ਅਮਰਦਾਸ ਤੇ ਜੇ ਉੱਤੇ ਜੋ ਕੋਈ ਨੰਦਨ, ਦੋਨੋਂ ਨਿਰਮਲ ਪੰਥ ਚਲਾਏ, ਗੁਰ ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਜੀ ਬ੍ਰਾਹਮਣ ਦੀ ਚਤਰਾਈ ਤੋਂ ਪ੍ਰਸੰਨ ਹੋ ਗਏ। ਕਹਿਓ ਬਾਕ ਦੋਨੋਂ ਤੁਮਲੇ ਹੋ, ਪ੍ਰਾਪਤ ਹੈ ਸੁਖ ਅਭੈ ਅਛੇ ਹੋ, ਜਮਲੇ ਜੀਵੋ ਧਨ ਬੋ ਪਾਵੋ, ਸਿਮਰੋ ਸਤਨਾਮ ਲਿਵ ਲਾਵੋ, ਅੰਤ ਸਮੇਂ ਜਮ ਨਹਿ ਦਰਸੈ ਹੋ, ਪੁਨਵਾਨ ਕੇ ਲੋਕ ਸਿਧੈ ਹੋ। ਇਸ ਪ੍ਰਕਾਰ ਕਈ ਮਹੀਨੇ ਪ੍ਰਚਾਰ ਕਰਕੇ ਸਤਿਗੁਰੂ ਜੀ ਹਰ ਥਾਂ ਜਿੱਥੇ ਠਹਿਰਦੇ ਨਾਮ ਬਾਣੀ ਦਾ ਦਾਨ ਦਿੰਦੇ, ਵਾਪਸ ਗੋਇੰਦਵਾਲ ਆ ਗਏ। ਸੂਚਨਾ ਇਤਿਹਾਸਕ ਪਹਿਲੂ। ਇਸ ਯਾਤਰਾ ਦਾ ਹਾਲ ਸਭ ਤੋਂ ਪੁਰਾਣਾ ਗੁਰੂ ਰਾਮਦਾਸ ਜੀ ਦਾ ਆਪਣਾ ਲਿਖਿਆ ਮਿਲਦਾ ਹੈ। ਤੁਖਾਰੀ ਮਹੱਲਾ ਚੌਥਾ, ਨਾਵਣ ਪੁਰਬ ਬੀਚ ਗੁਰ ਸਤਿਗੁਰ ਦਰਸ ਪਿਆ, ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ, ਗੁਰਦਰਸ ਪਾਇਆ ਅਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ ਜਨਮ ਮਰਨ दुख खिन मैं बिनसै हर पाया प्रभ अविनासी। हर आप करतै पुरब किया सतगुरु कुल खेत नावण गया। नावण पुरब अबीच गुर सतगुर दर्श पया। होर इतिहास खोज इस प्रकार है कि उपरले शब्द तो पता लगा कि आप जी अबीच अर्थात अभिजात पुरब उत्ते जो मेला लगता सी उस समय कुरखेत गए सन। ये एक लगन है कि जिस विच शत्रु ते वार करना फतेह लियाउंदा दसीदा है। समत टोलीए तां बंसावली नामे विचों 1674 बिक्रमी ते तवारी खालसा विच 1615 बिक्रमी लिखा मिलता है। तवारी खालसा मुजब श्री जेठा जी अर्थात श्री गुरु रामदास जी तदों नाल गए सन, पर सूरज प्रकाश मुजब श्री जेठा जी गोइंदवाल रहे ते पिछों दा सारा काम संभालदे रहे। सवाने उमरी पातशाही तीजी विच लिखिया है कि पहली मंजिल गोइंदवालों टुर के उत्थे हुई जिथे को मगरों जहांगीर दे समय नूर जहां दी सरां बन करके नाउ नूर महल पै गया सी। कुरखेतर पहुंच के सूरज प्रकाश विच लिखिया है कि पहोए डेरा कीता। तवारी खालसा विच लिखिया है कि स्नेहत तीर्थ ते ठहरे सन। तीर्थ यात्रा नूं जाण दा कारण श्री गुरु रामदास जी ने यह दसिया कि सब लोकां दे उद्धार वास्ते गए तथा तीर्थ उद्यम सतगुरु किया सब लोक उधरण अर्था। तीर्थ उद्यम सतगुरु किया सब लोक उधरण अर्था। दूसरी साख है महिमा प्रकाश वार्तक दी, उत्थे लिखिया है श्री सतगुरु साहिब दयाल मूर्ति पर उपकार के निमित हर द्वार के जाने को करी तैयारी। महिमा प्रकाश विच लिखिया है आगे साखी सतगुरु जी के तीर्थ यात्रा की संसार उदरण के निमित और सब को प्रीत प्रतिज्ञा देने की। भाई संतोख सिंह जी लिखते हैं कि तीर्थां विच लोकां दे पापां दी पई मैल दे कारण तीर्थां दी आराधना ते गुरु जी आप जो महान तीर्थ सन टुरे। इन्हां शहादतां तों पता लगा कि जो होर कारण दसदे हन, मसलन ए कि अकबर पातशाह ने गुरु जी नूं कहा कि हिंदुआं नूं तसल्ली देण लई तीर्थां ते जाओ आदि दुरुस्त नहीं हन। वाहिगुरु जी का खालसा वाहिगुरु जी की फतेह। साखी तीवी आनंद। श्री गुरु अमरदास जी दे दो पुत्र सन, वड्डा मोहन ते छोटा मोहरी। मोहरी दे वड्डे पुत्र दा नां सी अर्थमल ते उस तों छोटा हुण होर जम्मिया सी, जिस बाबत ख्याल सी कि सिद्ध योगी ने आ जन्म लिया है। इस दे जन्म ते परिवार विच बड़ी खुशी होई, सब पासे वधाइयां ते आनंद आनंद हो रहे सन। गुरु साहिब जी नूं भी खबर ते वधाइयां दा सुनेहा पहुंचा। तद आपने बच्चे नूं देखना चाहिया, देख के आशीर्वाद दे के बच्चे नूं अंदर भेज दिता। बच्चे दा नाम आनंद धरिया। उस समय अमिता आनंद परिवार विच वेख के सतगुरु जी ने एक बाणी रची जिस दा नाम आनंद रखिया। इस बाणी विच वाहिगुरु ते गुरु दी प्राप्ति दीआं खुशियां ते आनंद लिखे हन। वाहिगुरु दे बंद नाम दो सोहले गावे हन। सारी बाणी विच आत्म चाओ दा संगीत भरिया पिया है। कई लोग ख्याल करदे हन कि गुरु जी ने यह बाणी पोतरे दे जन्म ते उस संसारक खुशी निमित उचारी सी, पर बाणी दा नफसे मजमून यह दसदा है कि गुरु जी ने अपने आनंद विच खुश हो रहे परिवार नूं अपनी आत्म खुशी दा रूप दिखा के उपदेश दिता सी कि सच्चा अमर आनंद आनंद यह है जो इस बाणी विच निरूपण होया है। जापदा है कि श्री गुरु जी ने आग्या कीती कि हर मंगलमई समय हर ढंग स्वार्थ सुख प्राप्ति खुशी दे मौकियां ते इस बाणी दा उचारण होया करे तां जो सिख संसारक खुशियां वेले उन्हां खुशियां विच मदमते ना हो जान, उन्हां नूं सच्ची ਤੇ ਆਦਰਸ਼ਕ ਖੁਸ਼ੀ ਦਾ ਉਪਦੇਸ਼ ਉਸ ਵੇਲੇ ਵੀ ਹੁੰਦਾ ਰਹੇ, ਕਿਉਂਕਿ ਗੁਰੂ ਸਾਹਿਬਾਂ ਨੇ ਪ੍ਰਮਾਣ ਗ੍ਰਸਤ ਉਦਾਸ ਮਤ ਤੋਰਿਆ ਸੀ। ਇਸ ਲਈ ਕਿਰਤ ਕਾਰਜ ਗ੍ਰਸਤ ਤੋਂ ਗ੍ਰਸਤ ਦੀਆਂ ਨਿਸ਼ਪਾਪ ਖੁਸ਼ੀਆਂ ਤੋਂ ਵੀ ਨਹੀਂ ਸੀ ਵਰਜਿਆ, ਪਰ ਹਰ ਸ਼ਾਦੀ ਗਮੀ ਦੇ ਕਾਰਜ ਵਿਚ ਉਸ ਸਮੇਂ ਸੰਬੰਧੀ ਆਪ ਬਾਣੀ ਰਚ ਦਿੰਦੇ ਸਨ ਜੋ ਆਨੰਦ ਸਮੇਂ ਸੰਸਾਰਕ ਆਨੰਦ ਜਾਰੀ ਰਹੇ ਪਰ ਪਰਮਾਰਥ ਆਨੰਦ ਵੀ ਅੱਖੋਂ ਓਹਲੇ ਨਾ ਹੋ ਜਾਵੇ। ਇਸੇ ਤਰ੍ਹਾਂ ਗਮੀਣਿਆਂ ਦੇ ਵੇਲੇ ਬਾਣੀ ਰਚ ਦਿੰਦੇ ਸੀ ਕਿ ਗਮ ਵਿਚ ਸਿੱਖ ਰੁੜ ਨਾ ਜਾਣ, ਨਾ ਸ਼ੁਕਰੀ ਵਿਚ ਨਾ ਚਲੇ ਜਾਣ, ਬੇਮੁਖ ਨਾ ਹੋ ਜਾਣ, ਬਾਣੀ ਪੜਨ ਵੈਰਾਗ ਆਵੇ, ਪਰ ਉਹ ਵੈਰਾਗ ਜੋ ਜਹਾਨ ਫਾਨੀ ਦਿਖਾ ਕੇ ਵਾਹਿਗੁਰੂ ਵੱਲ ਧਿਆਨ ਪਵਾਵੇ, ਭਾਣੇ ਮੰਨਣ ਦਾ ਬਲ ਪ੍ਰਾਪਤ ਹੋ ਜਾਵੇ, ਸ਼ੰਤ ਘੋੜੀਆਂ ਆਨੰਦ ਲਾਵਾਂ ਆਦਿ ਸਮਿਆਂ ਲਈ ਅਲਾਣੀਆਂ ਆਦਿ ਵੈਰਾਗ ਦੇ ਸਮਿਆਂ ਲਈ ਬਖਸ਼ੀਆਂ ਸਨ। ਆਨੰਦ ਦਾ ਤਾਂ ਹੁਕਮ ਹੋ ਗਿਆ ਕਿ ਸੰਗਤ ਵਿਚ ਜਦੋਂ ਆਸਾ ਦੀ ਵਾਰ ਦੇ ਭੋਗ ਜਾਂ ਹੋਰ ਦੀਵਾਨ ਮਗਰੋਂ ਕੜਾਹ ਪ੍ਰਸ਼ਾਦ ਭੇਟ ਹੋਵੇ ਤਦ ਆਨੰਦ ਦਾ ਪਾਠ ਹੋ ਕੇ ਭੋਗ ਲੱਗੇ। ਸੋ ਹੁਣ ਤੱਕ ਰਿਵਾਜ ਜਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਸਮੇਂ ਰਹੁ ਰਾਸ ਦੇ ਪਾਠ ਤੇ ਅੰਤ ਵਿਚ ਰਾਜੇ ਦੀ ਗੱਦੀ ਨਿਸ਼ੀਨੀ ਹੋਵੇ, ਕੁੜਮਾਈ ਵੇਲੇ, ਅੰਮ੍ਰਿਤ ਤਿਆਰ ਕਰਨ ਵੇਲੇ, ਸੰਤਾਂ ਮਹੰਤਾਂ ਦੀ ਗੱਦੀ ਨਿਸ਼ੀਨੀ ਦੇ ਸਮੇਂ, ਵਿਆਹ ਵੇਲੇ ਆਨੰਦ ਦੀਆਂ 6 ਪੌੜੀਆਂ ਦਾ ਪਾਠ ਜ਼ਰੂਰੀ ਹੁੰਦਾ ਹੈ। ਇੱਥੋਂ ਤਾਂ ਹੀ ਕਿ ਸਿੱਖਾਂ ਦੇ ਵਿਆਹ ਦੀ ਰਸਮ ਨੂੰ ਹੀ ਆਨੰਦ ਮਰਿਆਦਾ ਆਖਦੇ ਹਨ। ਨਾ ਕੇਵਲ ਖੁਸ਼ੀ ਦੇ ਸਮੇਂ ਸਗੋਂ ਪ੍ਰਾਣੀ ਦੇ ਚਲਾਣੇ ਸਮੇਂ ਜੋ ਕੀਰਤਨ ਸੋਹਲੇ ਦਾ ਪਾਠ ਹੁੰਦਾ ਹੈ ਉਸ ਵੇਲੇ ਦਾ ਆਇਆ ਕੜਾਹ ਪ੍ਰਸ਼ਾਦ, ਫਿਰ ਪ੍ਰਾਣੀ ਦੇ ਨਿਮਿਤ ਦੇ ਭੋਗ ਸਮੇਂ ਦਹਾਏ ਵਾਲੇ ਦਿਨ ਦਾ ਕੜਾਹ ਪ੍ਰਸ਼ਾਦ ਵੀ ਆਨੰਦ ਦੇ ਪਾਠ ਨਾਲ ਪ੍ਰਵਾਨ ਹੁੰਦਾ ਹੈ। ਦਸਤਾਰਬੰਦੀ ਵੇਲੇ ਵੀ ਆਨੰਦ ਦਾ ਉਚਾਰ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਸਮੇਂ ਆਨੰਦ ਦੀ ਬਾਣੀ ਗਾਵੀ ਸੀ, ਜੈਸਾ ਕਿ ਪੰਚਮ ਗੁਰੂ ਜੀ ਫਰਮਾਉਂਦੇ ਹਨ, ਗੁਰਬਾਣੀ ਸਖੀ ਆਨੰਦ ਗਾਵੈ। ਸ੍ਰੀ ਆਨੰਦ ਜੀ ਜਿਨ੍ਹਾਂ ਦੇ ਉੱਤਮ ਜਨਮ ਸਮੇਂ ਇਹ ਬਾਣੀ ਰਚੀ ਗਈ ਸੀ, ਬੜੀ ਕਰਨੀ ਵਾਲੇ ਮਹਾਂਪੁਰਖ ਹੋਏ ਹਨ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਪਿਛਲੇ ਜਨਮ ਵਿਚ ਇਹ ਜੋਗੀ ਸਨ ਤੇ ਗੁਰੂ ਅਮਰਦਾਸ ਜੀ ਦੇ ਪ੍ਰੇਮੀ ਬਣ ਕੇ ਦੇਹ ਤਿਆਗ ਪੋਤਰੇ ਹੋ ਕੇ ਉਹਨਾਂ ਦੇ ਗ੍ਰਹਿ ਜਨਮ ਲਿਆ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।